ਸਲੋਕ ਅਨਕ ਭੇਖ ਅਰ ਗਿਆਨ ਤਿਹਾਨ।
ਸਾਰੀ ਅਨੇਕਾਂ ਚ ਕੋਈ ਭੇਖ ਬਣਾ ਲਵੇ, ਕੋਈ ਕਿਸੇ ਤਰ੍ਹਾਂ ਦਾ ਬਣਾ ਲਵੇ, ਕੋਈ ਕਿਸੇ ਤਰ੍ਹਾਂ ਦਾ ਲਿਬਾਸ ਬਣਾ ਲਵੇ। ਭੇਖ ਉਹ ਹੁੰਦਾ ਜਿਹੜਾ ਅਸਲੀ ਨਾ ਹੋਣਾ ਤੇ ਨਕਲ ਬਣਾਉਣੀ ਉਤੋਂ। ਇਸ ਪ੍ਰਕਾਰ ਅਨੇਕ ਪ੍ਰਕਾਰ ਦੇ ਭੇਖ ਬਣਾ ਲਵੇ ਅਤੇ ਅਨੇਕ ਪ੍ਰਕਾਰ ਦਾ ਗਿਆਨ ਵੇਦ ਸ਼ਾਸਤਰਾਂ ਦਾ, ਸਾਂਖ ਦਾ ਜਿਹੜਾ ਹੈ ਤੱਤਾਂ ਦਾ ਗਿਆਨ ਸਿੱਖ ਲਵੇ, ਪਤੰਜਲੀਆਂ ਦਾ ਧਿਆਨ ਲਾਉਣਾ ਸਿੱਖ ਲਵੇ ਕਿ ਕਿੱਡੀ ਵਿਰਤੀ ਦੇ ਇਕਾਗਰ ਕਰਨ ਰੂਪ।
ਮਨ ਹੱਠ ਮਿਲਿਓ ਨਾ ਕੋ,
ਅਤੇ ਮਨ ਚ ਪ੍ਰੇਮ ਨਾ ਜੇ ਲੱਗਾ ਹੋਵੇ। ਭਾਵੇਂ ਗਿਆਨ ਬਹੁਤ ਸਾਰੇ ਜਾਵੇ, ਅਨੇਕਾਂ ਭੇਖ ਧਾਰੀ ਫਿਰੇ ਤੇ ਮਨ ਦਾ ਹੱਠ ਹੋਵੇ ਅੰਦਰ, ਤੇ ਅੰਦਰ ਮਨ ਢਲ ਕੇ ਵਾਹਿਗੁਰੂ ਜੁੜਿਆ ਨਾ ਹੋਵੇ, ਮਨ ਦੇ ਹੱਠ ਕਰਕੇ ਕੋਈ ਵੀ ਭਾਈ ਵਾਹਿਗੁਰੂ ਨੂੰ ਮਿਲ ਨਹੀਂ ਸਕਿਆ ਹੁਣ ਤੱਕ।
ਕਹੋ ਨਾਨਕ ਕਿਰਪਾ ਪਹੀ।
ਸਤਿਗੁਰੂ ਕਹਿੰਦੇ ਜਿਨ੍ਹਾਂ ਤੇ ਮੇਰੇ ਵਾਹਿਗੁਰੂ ਦੀ ਕਿਰਪਾਲਤਾ ਹੋਈ ਹੈ,
ਭਗਤ ਗਿਆਨੀ ਸੋ,
ਉਹ ਭਾਈ ਗਿਆਨਵਾਨ ਬਣ ਕੇ ਭਗਤੀ ਕਰਦੇ ਹਨ। ਸਾਧ ਸੰਗਤ ਜੀ, ਚਾਰ ਪ੍ਰਕਾਰ ਦੇ ਭਗਤ ਹੁੰਦੇ ਹੈ। ਇੱਕ ਅਰਥ ਅਰਥੀ ਭਗਤ ਹੁੰਦਾ ਹੈ, ਗੀਤਾ ਵਿੱਚ ਲਿਖੇ ਹੋਏ ਹੈ, ਅਰਥ ਅਰਥੀ ਉਹ ਭਗਤ ਹੈ। ਅਰਥ ਨਾਲ ਉਹ ਪਦਾਰਥਾਂ ਦੇ ਅਰਥੀ ਮੰਗਤਾ ਹੋਵੇ, ਜਿਵੇਂ ਸੁਦਾਮੇ ਨੇ ਭਗਵਾਨ ਦੇ ਪਾਸੋਂ ਸੋਨੇ ਦੇ ਮੰਦਰ ਬਣਾਉਣ ਵਾਸਤੇ ਜਾਚਣਾ ਜਾ ਕੇ ਕੀਤੀ ਤੇ ਚਾਰ ਪਦਾਰਥ ਸੁਖ ਚ ਪਠਾਏ। ਇਹ ਸੁਦਾਮੇ ਦੇ ਮਾਰਨ ਸੋਨੇ ਦੇ ਮੰਦਰ ਬਣਾ ਤੇ ਸੁਦਾਮਾ ਪੁਰੀ ਵਿੱਚ। ਇਹ ਅਰਥ ਅਰਥੀ ਭਗਤ ਹੁੰਦੇ ਹੈ, ਇੱਕ ਅਰਥ ਭਗਤ ਹੁੰਦੇ ਹੈ। ਦੁਖੀ ਹੋ ਕੇ ਜਿਉਂ ਧਰੂ ਨੂੰ ਮਾਨ ਮਤੇਈ ਨੂੰ ਚੰਡਿਆ ਸੀ, ਇਹ ਉਸ ਵੇਲੇ ਪਰਮੇਸ਼ੁਰ ਦੀ ਭਗਤੀ ਕੀਤੀ ਕਿ ਸੁਦਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਵਣ ਮੀਤਾ। ਇਹ ਆਰਥ ਭਗਤ ਹੁੰਦੇ ਹੈ, ਦੁੱਖ ਲੱਗੇ ਤੋਂ ਪਰਮੇਸ਼ੁਰ ਵੱਲ ਸ਼ਰਨ ਆਉਂਦੇ ਹੈ, ਇਹ ਆਰਥ ਭਗਤ ਹਨ। ਇੱਕ ਸਾਧ ਸੰਗਤ ਜੀ ਅਨੰਨ ਭਗਤ ਹੁੰਦੇ ਹੈ, ਅਨੰਨ ਭਗਤ ਜਿਵੇਂ ਨਾਮਦੇਵ ਜੀ ਹੋਏ ਹੈ, ਜਿਵੇਂ ਕਬੀਰ ਸਾਹਿਬ ਜੀ ਹੋਏ ਹੈ, ਬਿਨਾਂ ਮਹਾਰਾਜ ਸਾਹਿਬ ਤੋਂ ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ ਹੋ, ਤੋ ਇਹ ਕਰਮਈਆ ਲੈ ਹੋ, ਆਨਦੇ ਲੈ ਬੰਦੇ ਹੋ, ਇੱਕ ਪਰਮੇਸ਼ੁਰ ਤੋਂ ਬਿਨਾਂ ਹੋਰ ਕਿਸੇ ਦੀ ਉਪਾਸਨਾ ਦੀ ਲੋੜ ਹੀ ਨਹੀਂ ਰੱਖਦੇ। ਪਾਏ ਗਹੇ ਜਪਤੇ ਤੋਰੇ ਕਰਤੇ ਕੋ ਆਂਖ ਤਰੇ ਨਹੀਂ ਆਨੇ ਹੋ। ਇਸ ਪ੍ਰਕਾਰ ਦਾ ਜਿਹਨਾਂ ਦਾ ਜੀਵਨ ਹੈ ਉਹਨਾਂ ਨੂੰ ਭਗਤ ਹੁੰਦੇ ਹੈ। ਹਨ ਦੂਜਾ, ਜਿਵੇਂ ਪਤੀਬਰਤਾ ਇਸਤਰੀ ਆਪਣੇ ਪਤੀ ਤੋਂ ਬਿਨਾਂ ਵੱਡਿਆਂ ਨੂੰ ਪਿਤਾ ਸਮਝਦੀ ਹੈ, ਛੋਟਿਆਂ ਨੂੰ ਪੁੱਤਰ ਸਮਝਦੀ ਹੈ ਅਤੇ ਬਰਾਬਰਦਿਆਂ ਨੂੰ ਭਾਈ ਸਮਝਦੀ ਹੈ, ਆਪਣੇ ਪਤੀ ਨੂੰ ਇੱਕ ਪਰਮੇਸ਼ੁਰ ਰੂਪ ਕਰਕੇ ਸਮਝਦੀ ਹੈ। ਇਵੇਂ ਜਿਹੜੇ ਭਗਤ ਬਿਨਾਂ ਵਾਹਿਗੁਰੂ ਤੋਂ ਹੋਰ ਕਿਸੇ ਪਾਸੇ ਇੱਛਾ ਨਹੀਂ ਰੱਖਦੇ, ਉਹ ਅਨੰਨ ਭਗਤ ਹੁੰਦੇ ਹੈ। ਜੇ ਮਹਾਰਾਜ ਕਹੇ ਦਾਸ ਅਨੰਨ ਮੇਰੋ ਨਿਜ ਰੂਪ, ਉਹ ਅਨੰਨ ਭਗਤ ਸਾਡਾ ਸਰੂਪ ਹੀ ਹੈ ਆਪਣੇ। ਇਸ ਪ੍ਰਕਾਰ ਚੌਥੇ ਭਗਤ ਹੁੰਦੇ ਭਗਤ ਗਿਆਨੀ, ਗਿਆਨਵਾਨ ਹੋ ਕੇ ਭਗਤੀ ਕਰਨੀ। ਜਿਸ ਵਕਤ ਸਤਿਗੁਰੂ ਨਾਨਕ ਦੇਵ ਜੀ ਨੂੰ ਭਾਈ ਬੁੱਢਾ ਸਾਹਿਬ ਨੂੰ ਬ੍ਰਹਮ ਗਿਆਨ ਦੇ ਦਿੱਤਾ, ਉਸ ਵੇਲੇ ਭਾਈ ਬੁੱਢਾ ਸਾਹਿਬ ਨੂੰ ਕਿਹਾ ਭਾਈ ਪਿਛਲੀ ਰਾਤ ਉੱਠ ਕਰਕੇ ਇਸ਼ਨਾਨ ਕਰਿਆ ਕਰਨਾ ਤੇ ਸੰਗਤ 'ਚ ਬੈਠ ਕਰਕੇ ਸਮਾਂ ਬਤੀਤ ਕਰਿਆ ਕਰਨਾ, ਤੜਕੇ ਉੱਠ ਕਰਕੇ ਸਿਮਰਨ ਕਰਿਆ ਕਰਨਾ। ਭਾਈ ਬੁੱਢਾ ਸਾਹਿਬ ਕਹਿਣ ਲੱਗੇ, ਅਜੇ ਮਹਾਰਾਜ ਮੈਨੂੰ ਭਜਨ ਕਰਨ ਜੋਗਾ ਤੁਸੀਂ ਛੱਡਿਆ, ਹੁਣ ਤਾਂ ਮੇਰੀ ਬਿਰਤੀ ਐਡੀ ਪਚਾਰਤੀ, ਇੱਥੇ ਭਜਨ ਦੀ ਮੈਨੂੰ ਲੋੜ ਹੀ ਨਹੀਂ ਕੋਈ ਰਹੀ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਠੀਕ ਹੈ ਭਾਈ ਬੁੱਢਾ ਸਾਹਿਬ, ਤੈਨੂੰ ਕੋਈ ਲੋੜ ਨਹੀਂ ਮਿਹਨਤ ਕਰਨ ਦੀ, ਹੁਣ ਤੂੰ ਏਡੇ ਨਿਗਾਹ ਨਾਲ ਏਡਾ ਉੱਚਾ ਹੋ ਚੁੱਕਾ ਹੈ, ਪਰ ਇਹ ਦੱਸ ਜਿਸ ਦੀ ਕਿਰਪਾ ਤੁਸੀਂ ਕਰਕੇ ਏਡਾ ਉੱਚਾ ਹੋਇਆ, ਉਹਨਾਂ ਦੀ ਆਗਿਆ ਵੀ ਮੰਨਣੀ ਹੈ ਤੈਂ ਕਿ ਨਹੀਂ? ਸਤ ਸਹਿਣ ਲੱਗੇ ਮਹਾਰਾਜ ਸਤ ਵਚਨ, ਪਿਛਲੀ ਰਾਤ ਨੂੰ ਜਦੋਂ ਭਾਈ ਤੂੰ ਉੱਠੇਗਾ ਤੈਨੂੰ ਵੇਖਣਗੇ ਹੋਰ ਲੋਕਾਂ ਨੂੰ ਵੀ ਚਾਅ ਹੋਵੇਗਾ, ਉਹ ਚਾਅ ਪੈਦਾ ਹੋਣ ਤੋਂ ਹੋਰ ਲੋਕ ਵੀ ਭਜਨ ਕਰਨਗੇ, ਇਸ ਕਰਕੇ ਤੂੰ ਅੰਮ੍ਰਿਤ ਵੇਲੇ ਉੱਠਦਾ ਵੇਖਣਗੇ, ਆਲਸੀ ਨਹੀਂ ਹੋਣਗੇ ਬਾਕੀ ਦੇ ਲੋਕ, ਸਾਰੇ ਤੇਰੀ ਲੀਸ ਕਰਕੇ ਬਣ ਜਾਣਗੇ, ਲਾਇਕ ਬਣਗੇ, ਜੀਵਨ ਆਜੂਗਾ, ਉਹ ਗੁਰਮੁਖ ਬਣ ਜਾਣਗੇ। ਤੂੰ ਤਾਂ ਭਾਵੇਂ ਨਿਰਲੇਪ ਆ, ਭਾਵੇਂ ਕੁਛ ਨਾ ਕਰ, ਪਰ ਤੇਰੀ ਸੰਗਤ ਕਰਕੇ ਜਿਹੜਾ ਘਾਟਾ ਲੋਕਾਂ ਨੂੰ ਪੈਣਾ ਉਹ ਘਾਟਾ ਨਹੀਂ ਪਊ, ਤੇਰੀ ਸੰਗਤ ਕਰਕੇ ਦੁਨੀਆ ਨੂੰ ਲਾਭ ਹੋਵੇਗਾ। ਇਸ ਕਰਕੇ ਗਿਆਨਵਾਨ ਹੋ ਕੇ ਭਗਤੀ ਕਰਨੀ ਯੋਗ ਹੈ। ਇਹ ਸਤਿਗੁਰੂ ਸਾਹਿਬ ਜੀ ਨੂੰ ਉਪਦੇਸ਼ ਤਾਂ ਭਾਈ ਬੁੱਢੇ ਸਾਹਿਬ ਨੂੰ। ਇਸੇ ਪ੍ਰਕਾਰ ਭਾਈ ਦਾਨ ਸਿੰਘ ਨੂੰ ਜਦੋਂ ਮਹਾਰਾਜ ਅੰਮ੍ਰਿਤ ਛਕਾਇਆ, ਦਸਵੇਂ ਪਾਤਸ਼ਾਹ ਦਾਨ ਸਿੰਘ ਵਾਲੇ ਗੁਰੂ ਸਰ ਦੇ ਵਿੱਚ, ਇਹਦੀ ਬਿਰਤੀ ਇਹੀ ਯੋਰਤੀ ਮਹਾਰਾਜ ਨੇ, ਇਹਨੂੰ ਸਾਰ ਚੇਤਾ ਭੁੱਲ ਗਿਆ ਸਰੀਰ ਦਾ। ਮਹਾਰਾਜ ਸਾਹਿਬ ਕਹਿਣ ਲੱਗੇ ਲੈ ਭਾਈ ਅੰਮ੍ਰਿਤ ਦੀ ਰਹਿਤ ਰੱਖਣੀ। ਕਹਿਣ ਲੱਗਾ ਮਹਾਰਾਜ ਹੁਣ ਅੰਮ੍ਰਿਤ ਦੀ ਰਹਿਤ ਰੱਖਣ ਦੀ ਕੀ ਲੋੜ ਹੈ? ਏਕ ਬੂੰਦ ਗੁਰ ਅੰਮ੍ਰਿਤ ਜੀ ਨੂੰ ਮੇਰਾ ਮਨ ਤਾਂ ਸੀਤਲ ਥਿਆ, ਅਮਰ ਹੋ ਗਿਆ ਮਹਾਰਾਜ, ਮੇਰਾ ਮਨ ਠੰਡਾ ਹੋ ਗਿਆ, ਹੁਣ ਮੈਨੂੰ ਹੋਰ ਕੋਈ ਲੋੜ ਨਹੀਂ ਰਹੀ। ਮਹਾਰਾਜ ਕਹਿੰਦੇ ਇਹ ਭਾਈ ਅਕਾਲ ਪੁਰਖ ਦੀ ਆਗਿਆ ਹੈ, ਵੇਖ ਸਾਡੇ ਕਛਹਿਰਾ ਪਾਇਆ, ਅਸੀਂ ਸਾਰੀ ਤਾਕਤ ਦਾ ਸਮੁੰਦਰ ਸਾਂਭੀ ਬੈਠੇ ਹਾਂ, ਅਤੇ ਫਿਰ ਸਾਡੇ ਕਿਰਪਾਨ ਪਾਈ ਹੈ, ਸਾਡੇ ਸੁੰਦਰ ਕੇਸ ਹੈ, ਸਾਡੇ ਕੰਘਾ ਹੈ, ਕੜਾ ਹੈ, ਇਹ ਤੈਨੂੰ ਇਹ ਬ੍ਰਹਮ ਗਿਆਨੀਆਂ ਦਾ ਪੰਥ ਅਸੀਂ ਬਣਾਇਆ ਮਹਾਰਾਜ ਕਹਿੰਦੇ ਤੈਨੂੰ ਰੱਖਣਾ ਪਊਗਾ। ਸੁਣ ਕੇ ਦਾਨ ਸੁਣਾ ਸੀਸ ਚੁੱਕ ਗਿਆ ਸਤਿਵਚਨ ਮਹਾਰਾਜ। ਪਹਿਲਾਂ ਕੇਸ ਰਖਾਉਣ ਵੇਲੇ ਕਿਹਾ ਸੀ, ਕਹਿਣ ਲੱਗਾ ਜੀ ਕੇਸ ਕਿਸ ਵਾਸਤੇ ਰਖਾਉਂਦੇ ਹੋ? ਮਹਾਰਾਜ ਕਹਿੰਦੇ ਨਰਕ ਤੋਂ ਕੱਢ ਲਾਂਗੇ, ਧੂ ਕੇ ਜਦੋਂ ਵੇਖਾਂਗੇ ਸਾਡਾ ਸਿੱਖ ਨਰਕ ਚ ਪਿਆ ਹੋਇਆ। ਮਹਾਰਾਜ ਮੇਰੀ ਦਾੜੀ ਨੂੰ ਫੜ ਕੇ ਕੱਢ ਲਿਓ, ਹੱਸ ਪਏ ਮਹਾਰਾਜ ਸਾਹਿਬ। ਕਹਿੰਦੇ ਮਲਵਈ ਹੈ, ਸੁਧਾ ਹੀ ਬੋਲਦਾ, ਨਹੀਂ ਕੇਸ ਰੱਖਣੇ ਪੈਣਗੇ। ਕਹਿਣ ਲੱਗਾ ਮਹਾਰਾਜ ਕਬੀਰ ਨੂੰ ਕਿਹਾ ਹੈ, ਹਾੜ ਜਲੇ ਜਿਹੇ ਲੱਕੜੀ ਦਾ ਤੂਲਾ, ਕੇਸ ਜਲੇ ਜਿਹੇ ਘਾਸ ਦਾ ਪੂਲਾ, ਕੇਸ ਤਾਂ ਮਹਾਰਾਜ ਚਿਖਾ ਸੜ ਜਾਣਗੇ, ਨਾਲ ਕਿਵੇਂ ਜਾਣਗੇ? ਮਹਾਰਾਜ ਕਹਿੰਦੇ ਵੇਖਣੇ ਚਾਹੁੰਦੇ, ਮਹਾਰਾਜ ਵਿਖਾਓ। ਸਤਿਗੁਰੂ ਜੀ ਨੇ ਮਾਲ ਕੌਂਸੀਏ ਦੀ ਵਾਰ ਹੈ, ਬਾਬੇ ਦੀਪ ਸਿੰਘ ਜਿਹੜੀ ਦਸੋਂ ਦੀ ਬੀਜ ਲਿਖੀ ਨੇ ਪੜਨੇ ਸਾਹਿਬ, ਉਹਦੇ ਵਿੱਚ ਆਉਂਦੀ ਹੈ, ਉਹਦੇ ਵਿੱਚ ਤੁਕ ਆਉਂਦੀ ਹੈ, ਬਿਨ ਕੇਸਾਂ ਸਿਰ ਕੁੱਟੀਆਂ ਨੂੰ ਚਿੰਘਾਰੇ ਕੌਣ ਛਿੜਾਏ। ਇਹ ਵਾਕ ਕਹੇ ਹੈ। ਜਦੋਂ ਇਸ ਨੂੰ ਦਿਖਾਇਆ ਮਹਾਰਾਜ ਮੱਥੇ ਦੇ ਤੀਰ ਰੱਖ ਕੇ, ਪ੍ਰਲੋਕ ਦੀ ਹਾਲ ਦਿਖਾਈ, ਜਿਹੜੇ ਬਿਨਾਂ ਕੇਸਾਂ ਤੋਂ ਉਹਨੇ ਕੁੱਟ ਪੈਂਦੀ ਵੀ ਸਾਫ ਸੂਰ ਤੁਸੀਂ ਵਿਗਾੜ ਦਿੱਤੀ ਹੈ, ਅਸੀਂ ਮਹਾਰਾਜ ਅੱਗੇ ਵਾਸਤੇ ਸਾਨੂੰ ਜਨਮ ਦਿਓ, ਮਨੁੱਖਾਂ ਦੇ ਕੇਸ ਰੱਖਾਂਗੇ, ਫਿਰ ਸਿੱਖ ਬਣਾਂਗੇ। ਉਸ ਵੇਲੇ ਕਹਿੰਦੇ ਹੁਣ 84 ਭੋਗਣੀ ਪਊ, ਛੇਤੀ ਸਿੱਖੀ ਨਹੀਂ ਮਿਲ ਸਕਦੀ। ਵੇਖ ਕੇ ਦਾਨ ਸੁਣਾਉਣ ਲੱਗ ਗਿਆ, ਮਹਾਰਾਜ ਮੈਨੂੰ ਪ੍ਰਲੋਕ ਦੀ ਹਾਲ ਦਾ ਪਤਾ ਲੱਗ ਗਿਆ, ਮੈਂ ਜ਼ਰੂਰ ਰੱਬ ਦੀ ਦਿੱਤੀ ਸਾਧ ਸੂਰਤ ਰੱਖਾਂਗਾ, ਕਿਰਪਾ ਕਰੋ ਮੈਨੂੰ ਬਖਸ਼ਿਸ਼ ਕਰੋ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਪ੍ਰਲੋਕ ਦੀ ਹਾਲਤ ਵੀ ਵਿਖਾ ਕੇ ਬਖਸ਼ਾਂ ਕਰਦੇ ਹੈ। ਫਿਰ ਇਹਨੂੰ ਰਹਿ ਰਖਾਈ ਮਹਾਰਾਜ ਨੇ, ਤੰਬਾਕੂ ਇਹਦਾ ਛੁਡਾਇਆ ਮਹਾਰਾਜ, ਕਹਿੰਦੇ ਕਦੇ ਨਹੀਂ ਆਫਰੇਗਾ। ਇਸ ਪ੍ਰਕਾਰ ਦੀ ਸਿੱਖੀ ਬਖਸ਼ ਕੇ ਪੂਰਨ ਬਣਾ ਤਾ। ਇਸ ਤਰ੍ਹਾਂ ਦੇ ਜਿਹੜੇ ਗੁਣ ਬਖਸ਼ ਨੇ ਭਗਤ ਗਿਆਨੀ ਦੀ ਅਵਸਥਾ ਹੈ। ਸੋ ਹਜ਼ੂਰ ਫਰਮਾਉਂਦੇ ਹਨ,
ਕਹੋ ਨਾਨਕ ਕਿਰਪਾ ਪਈ,
ਜਿਨ੍ਹਾਂ ਦੇ ਤੇ ਵਾਹਿਗੁਰੂ ਦੀ ਕਿਰਪਾਲਤਾ ਹੋਈ ਹੈ,
ਭਗਤ ਗਿਆਨੀ ਸੋ
ਭਾਈ ਗਿਆਨਵਾਨ ਹੋ ਕੇ ਵਾਹਿਗੁਰੂ ਦੀ ਭਗਤੀ ਕਰਦੇ ਹਨ।
ਪੌੜੀ ਨੰਗਾ ਗਿਆਨ ਨਹੀਂ ਮੁੱਖ ਬਾਤ,
ਮੂੰਹ ਦੀਆਂ ਗੱਲਾਂ ਸਿੱਖ ਲੈਣੀਆਂ, ਦੋ ਚਾਰ ਪੁਸਤਕਾਂ ਪੜ੍ਹ ਲੈਣੀਆਂ, ਪੜ੍ਹੇ ਗ੍ਰੰਥ ਬਣ ਬੈਠੇ ਗਿਆਨੀ, ਗ੍ਰੰਥ ਪੜ੍ਹ ਕੇ ਗਿਆਨੀ ਬਣ ਜਾਣਾ ਹੀ ਉਹਨੀ ਗਿਆਨੀ ਬਣਿਆ ਜਾਂਦਾ। ਹਜ਼ੂਰ ਕਹਿੰਦੇ ਹਨ,
ਨੰਗਾ ਗਿਆਨ ਨਹੀਂ ਮੁੱਖ ਬਾਤ,
ਭਾਈ ਮੂੰਹ ਦੀਆਂ ਗੱਲਾਂ ਕਰਨ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਅਨਕ ਜੁਗਤ ਸ਼ਾਸਤਰ ਕਰ ਭਾਤ,
ਅਨੇਕਾਂ ਜੁਗਤੀਆਂ ਸਿੱਖ ਲਈਏ ਕਿ ਪੂਰਵ ਮੀਮਾਂਸਾ ਇਉਂ ਕਹਿੰਦਾ ਹੈ, ਵੇਦਾਂਤ ਇਉਂ ਕਹਿੰਦਾ ਹੈ, ਯੋਗ ਇਉਂ ਕਹਿੰਦਾ ਹੈ, ਵਸੇਖਤ ਇਉਂ ਕਹਿੰਦਾ ਹੈ, ਪਤੰਜਲੀ ਇਉਂ ਕਹਿੰਦਾ ਹੈ, ਅਤੇ ਇਸ ਪ੍ਰਕਾਰ ਸਾਂਖ ਇਉਂ ਕਹਿੰਦਾ ਹੈ। ਇਉਂ ਅਨੇਕਾਂ ਜੁਗਤੀਆਂ ਸਿੱਖ ਲਈਏ ਸ਼ਾਸਤਰਾਂ ਦੀਆਂ, ਭਾਵ ਤਰ੍ਹਾਂ ਤਰ੍ਹਾਂ ਦੇ ਉਦਾਹਰਣ ਦੇਈਏ, ਦ੍ਰਿਸ਼ਟਾਂਤ ਦੇਈਏ।
ਗਿਆਨੀ ਸੋਏ ਜਾ ਕੇ ਦ੍ਰਿੜ ਸੋ,
ਵੀ ਗਿਆਨੀ ਨਹੀਂ ਬਣਿਆ ਜਾ ਸਕਦਾ। ਗਿਆਨਵਾਨ ਉਹ ਹੈ ਜਿਹਦੇ ਅੰਦਰ ਦ੍ਰਿੜ ਪੱਕਾ ਵਸ ਗਿਆ ਸੋ ਪਰਮੇਸ਼ਰ ਆਪ, ਜਿਹੜਾ ਪਰੋਖ ਹੋ ਕੇ ਪਾਲਣਾ ਕਰਦਾ, ਵੇਦ ਸ਼ਾਸਤਰਾਂ ਕਰਕੇ ਪ੍ਰਤਿਪਾਦ ਰੂਪ ਹੈ। ਜੋ
ਕਹਿਤ ਸੁਣਤ ਕਛ ਜੋਗ ਨਾ ਹੋਏ,
ਆਪ ਬਈ ਕਹੇਗਾ ਵੀ ਮੈਂ ਹੁਣ ਬ੍ਰਹਮ ਗਿਆਨੀ ਹਾਂ, ਪੂਰਨ ਸਾਡੇ ਤੇ ਰੱਬ ਵਿੱਚ ਫਰਕ ਨਹੀਂ, ਇਉਂ ਕਹਿਣ ਨਾਲ ਨਹੀਂ ਬਈ ਪੂਰਨ ਬਣਿਆ ਜਾਂਦਾ। ਅਤੇ ਜੇ ਸੁਣ ਲਿਆ ਦੋ ਚੇਲਿਆਂ ਚਾਰਿਆਂ ਨੂੰ ਸੀਤ ਪ੍ਰਸ਼ਾਦ ਛੱਡਣ ਵਾਲੇ ਤੋਂ ਵੀ, ਮਹਾਰਾਜ ਹੁਣ ਤੁਸੀਂ ਪਰਮੇਸ਼ਵਰੀ ਹੋ, ਤੁਹਾਡੇ ਰਾਤ ਨੂੰ ਲੱਤਾਂ ਅੱਡ ਹੋ ਜਾਂਦੀਆਂ, ਸਿਰ ਅੱਡ ਹੋ ਜਾਂਦਾ, ਫਿਰ ਜੋੜ ਲੈਂਦੇ ਹੋ, ਇਉਂ ਕਹਿਣੇ ਤੇ ਸੁਣਨੇ ਕਰਕੇ ਯੋਗ ਨਹੀਂ ਹੋ ਸਕਦਾ, ਲਾਇਕ ਨਹੀਂ ਬਣ ਸਕਦਾ ਆਦਮੀ, ਕੋਈ ਕਰਨੀ ਬਗੈਰ ਨਹੀਂ ਪ੍ਰਾਪਤੀ ਹੋ ਸਕਦੀ, ਯੋਗ ਜੋੜ ਨਹੀਂ ਹੋ ਸਕਦਾ ਉਸ ਪਰਮੇਸ਼ਵਰ ਚ।
ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ,
ਗਿਆਨੀ ਉਹ ਹੈ ਜਿਹਨੂੰ ਰਹਿਤ ਰੱਖਦਾ ਹੈ ਮਹਾਰਾਜ ਦੀ ਦੱਸੀ ਹੋਈ, ਅਤੇ ਆਗਿਆ ਦ੍ਰਿੜ ਹੈ ਜਿਹਨੂੰ ਪੱਕੀ ਹੈ ਮਹਾਰਾਜ ਦੀ ਆਗਿਆ ਵਿੱਚ, ਪੱਕਾ ਰਹਿੰਦਾ, ਰਹਿਣੀ ਵਿੱਚ ਪੱਕਾ ਰਹਿੰਦਾ, ਭਾਣਾ ਮੰਨਦਾ ਹੈ, ਗੁਰਮੁਖ ਨਾਮ ਦਾਨ ਇਸ਼ਨਾਨ, ਪਿਛਲੀ ਰਾਤੀ ਉੱਠਣਾ, ਤੇ ਇਸ ਪ੍ਰਕਾਰ ਨਾਮਦਾਨ ਇਸ਼ਨਾਨ ਵਧਾਏ, ਇਹ ਰਹਿਣੀ ਰੱਖਦਾ ਹੈ ਜਿਹੜਾ।
ਉਸਨੇ ਸੀਤ ਸਭ ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ,
ਆਗਿਆ ਗੁਰੂ ਸਾਹਿਬ ਦੀ ਉਹ ਪੱਕੀ ਹੈ ਜਿਹਦੇ ਅੰਦਰ ਕਦੇ ਭੁਲਾਉਂਦਾ ਨੀ, ਜਗਿਆਸਾ ਵਸਤਾ ਜਿਹੜੀ ਪਕਾਈ ਹੋਈ ਹੈ।
ਉਸਨ ਸੀਤ ਸੰਸਾਰ ਸਭ ਤਾਕ,
ਆਗਿਆ ਮੈਂ ਦੁੱਖ ਸੋਈ ਕਰ ਸੁਖਾ ਸੋ ਹਰਖਣੇ ਜਾਣੇ ਹੋ, ਆਗਿਆ ਵੀ ਜੇ ਦੁੱਖ ਹੋਇਆ ਤਾਂ ਵੀ ਸੁਖ ਮੰਨਦਾ ਹੈ, ਤੇ ਸੋਗ ਹਰਖਣੀ ਜਿਹਦੇ ਅੰਦਰ, ਇਸ ਪ੍ਰਕਾਰ ਉਸਨ ਗਰਮੀ ਤੇ ਸੀਤ ਠੰਡਾ ਸਾਰੇ ਇੱਕੋ ਜੇ, ਠੰਡ ਤੇ ਗਰਮੀ ਇੱਕੋ ਜਿਹੀ ਪ੍ਰਤੀਤ ਹੁੰਦੀ ਹੈ। ਇਹਦਾ ਜਿਹਦੇ ਅੰਦਰ ਜਨਮ ਦੀ ਸ਼ਕਤੀ ਹੋ ਗਈ ਸੀਤ, ਉਸਨ ਇਹਦਾ ਨਾਂ ਤਿੱਖਿਆ ਹੈ, ਐਸੀ ਤਿੱਖਿਆ ਜਿਹਦੇ ਅੰਦਰ ਆ ਗਈ ਹੈ, ਗਰਮੀ ਤੇ ਠੰਡ ਇੱਕੋ ਜਿਹੀ ਸਹਾਰ ਲੈਂਦਾ। ਇਸ ਤਰ੍ਹਾਂ ਗਰਮੀ ਤੇ ਠੰਡ ਗਰਮ ਆਦਮੀ ਮਿਲਦੇ ਆ ਕਈ, ਉਹਨਾਂ ਦੀ ਬੋਲੀ ਸਹਾਰ ਲੈਂਦਾ, ਕਈ ਠੰਡੇ ਪੈਰੀ ਪੈਣ ਵਾਲੇ ਮਿਲਦੇ ਆ, ਉਹਨਾਂ ਦੀ ਵੀ ਸਹਾਰ ਕੇ ਉਹਨਾਂ ਦੇ ਮੋਹ ਚ ਨਹੀਂ ਫਸਦਾ, ਗਰਮੈਸ਼ ਨੂੰ ਵੇਖ ਕੇ ਸਰਾਪ ਨਹੀਂ ਦਿੰਦਾ। ਇਉਂ ਕ੍ਰੋਧੀ ਆਦਮੀ ਤੇ ਸ਼ਾਂਤੀ ਵਾਲੇ ਆਦਮੀ ਦੋਹਾਂ ਚ ਇੱਕੋ ਜਿਹੀ ਬਿਰਤੀ ਹੈ ਜਿਸਦੀ।
ਗਿਆਨੀ ਤਤ ਗੁਰਮੁਖ ਵਿਚਾਰੀ,
ਦਾ ਤਤ ਸਿਧਾਂਤ ਹੈ ਜਿਨ੍ਹਾਂ ਗੁਰਮੁਖਾਂ ਨੂੰ ਵਿਚਾਰ ਕੀਤੀ ਹੈ ਹਿਰਦੇ ਚ।
ਨਾਨਕ ਜਾ ਕਹੋ ਕਿਰਪਾ ਧਾਰੀ,
ਕਹਿੰਦੇ ਜਿਨ੍ਹਾਂ ਤੇ ਮੇਰੇ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹ ਬ੍ਰਹਮ ਗਿਆਨੀ ਇਹੋ ਜਿਹੇ ਬਣੇ ਹੈ ਭਾਈ। ਇਹ ਪੰਜ ਪੌੜੀਆਂ ਇੱਥੇ ਤੱਕ ਹੋ ਗਈਆਂ ਹਨ, ਸਮਾਂ ਪੂਰਾ ਹੋ ਗਿਆ।
ਗਿਆਨੀ ਤਤ ਗੁਰਮੁਖ ਵਿਚਾਰੀ, ਨਾਨਕ ਜਾ ਕਹੋ ਕਿਰਪਾ ਧਾਰੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਵਨ ਆਏ ਸ੍ਰਿਸ਼ਟ ਮਹਿ,
ਭਾਈ ਆਵਨ ਮਾਤਰੀ ਸ੍ਰਿਸ਼ਟੀ ਚ ਆਏ, ਉਹ ਆਏ ਨਹੀਂ ਹਨ ਸੰਸਾਰ ਦੇ ਵਿੱਚ। ਕਿਉਂ ਕਹਿੰਦੇ ਆ ਕਿ ਅਸੀਂ ਦੁਨੀਆ ਚ ਜਨਮ ਧਾਰ ਕੇ ਆਏ ਹਾਂ, ਆਉਣ ਮਾਤਰ ਆਏ ਹੈ, ਵਾਸਤੇ ਆਵਨ ਆਏ ਆਏ ਕਹੋਗੇ ਤੁਸੀਂ, ਕਹਿੰਦੇ ਨਹੀਂ ਆਏ। ਸਮਝੋ
ਬਿਨ ਬੂਝੇ ਪਾਸ ਢੋ,
ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਮਝੇ ਤੋਂ ਬਗੈਰ, ਉਹ ਪਸ਼ੂਆਂ ਦੀ ਨਿਆਈ ਹਨਗੇ। ਪਸ਼ੂਆਂ ਚੋਂ ਵੀ ਢੋਰ ਮੁਰਦਾਰ ਪਸ਼ੂ ਜਿਵੇਂ ਹੁੰਦੇ ਹੈ, ਮੁਰਦੇ ਪਸ਼ੂਆਂ ਦੀ ਨਿਆਈ ਹਨਗੇ ਜਿਹੜੇ ਪਰਮੇਸ਼ੁਰ ਦੇ ਸਰੂਪ ਨੂੰ ਬੁੱਝੇ ਤੋਂ ਬਗੈਰ ਹਨ। ਪਸ਼ੂ ਜਿਹੜੇ ਚੁਪਾਏ ਹਨ ਉਹਨਾਂ, ਉਹ ਤਾਂ ਬਹੁਤ ਸਾਰੀ ਕਿਰਤ ਹਲਾਲਕਾਂ ਦਾ ਕੰਮ ਦਿੰਦੇ ਹਨ, ਖੂਹ ਦਾ ਕੰਮ ਦਿੰਦੇ ਹਨ। ਇਹ ਪਸ਼ੂ ਉਦੋਂ ਵੀ ਢੋਰ ਮੁਰਦੇ ਪਸ਼ੂ ਦੀ ਨਿਆਈ ਹੈ ਜਿਵੇਂ ਕੁਝ ਨਹੀਂ ਹੋ ਸਕਦਾ ਇਸੇ ਹਨ, ਜਾਂ ਪਸ਼ੂਆਂ ਚੋਂ ਢੋਰ ਜਿਵੇਂ ਇੱਕ ਤਾਂ ਕੋਤਲ ਪਸ਼ੂ ਹੁੰਦੇ ਹਨ ਘੋੜੇ ਆਦਿਕ, ਇੱਕ ਘੋੜਿਆਂ ਦਾ ਚਾਰਾ ਢੋਣ ਵਾਲੇ ਖੱਚਰਾਂ ਤੇ ਖੋਤੇ ਹੁੰਦੇ ਹੈ, ਉਹਨਾਂ ਨੂੰ ਢੋਰ ਪਸ਼ੂ ਕਹੀਦਾ ਹੈ। ਇਸੇ ਪ੍ਰਕਾਰ ਇਸਤਰੀ ਪੁੱਤਰ ਦਾ ਇਹਦੇ ਕੋਤਲ ਪਸ਼ੂ ਹੈ, ਇਹ ਉਹਨਾਂ ਦੇ ਢੋਣ ਵਾਲਾ ਖੋਤਾ ਤੇ ਖੱਚਰ ਦੀ ਨਿਆਈ ਹੈ। ਉਹਨਾਂ ਵਾਸਤੇ ਹਰ ਵਕਤ ਕਰਦਾ ਹੀ ਰਹਿੰਦਾ, ਮਹਾਰਾਜ ਭਜਨ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਹੈ ਬਿਨਾਂ ਬੁੱਝੇ ਤੋਂ ਪਸ਼ੂਆਂ ਤੋਂ ਢੋਣ ਵਾਲੇ ਚਾਰਾ ਪਸ਼ੂ ਢੋਰ ਸਮਝ ਹਨ ਮੂਰਖ ਹਨ।
ਨਾਨਕ ਗੁਰਮੁਖ ਸੂ ਬੁੱਝੈ,
ਸਾਹਿਬ ਕਹਿੰਦੇ ਨੇ ਉਹ ਗੁਰਮੁਖ ਆਦਮੀ ਉਸ ਪਰਮੇਸ਼ਰ ਨੂੰ ਬੁੱਝਦੇ ਸਮਝਦੇ ਹਨ।
ਜਾ ਕੇ ਭਾਗ ਮਥੂ,
ਜਿਨ੍ਹਾਂ ਦੇ ਮੱਥੇ ਦੇ ਸਾਧ ਸਿੰਘ ਜੀ ਔਰ ਨਾਮ ਹਿਰਦੇ ਰੂਪੀ ਮਸਤਕ ਵਿੱਚ, ਜਿਨ੍ਹਾਂ ਦੇ ਹਿਰਦੇ ਰੂਪੀ ਮੱਥੇ ਦੇ ਭਾਗ ਲਿਖੇ ਹੋਏ ਹਨ ਸੱਚੇ ਪਾਤਸ਼ਾਹ ਅੰਤਾ ਕਰਨ ਦੇ ਅੰਦਰ ਮੱਥੇ ਦੇ ਭਾਗ ਲਿਖੇ ਹੋਏ ਹਨ, ਉਹ ਪਰਮੇਸ਼ਰ ਦੀ ਤਰਫ ਹੁੰਦੇ ਆ, ਬੁੱਝਦੇ ਹਨ। ਉਹ
ਪੌੜੀ ਯਾ ਯੁਗ ਮਹਿ ਇੱਕ ਹੈ ਕਉ ਆਇਆ,
ਜਿਹੜੇ ਦੁਆਰਾ ਹਜ਼ੂਰ ਫਰਮਾਉਂਦੇ ਹਨ ਇਹ ਭਾਈ, ਜਾਂ ਇਹ ਸੰਸਾਰ ਦੇ ਵਿੱਚ ਕਲਯੁਗ ਆਦਿਕ ਯੁੱਗਾਂ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਜੀਵ ਆਇਆ ਹੈ।
ਜਨਮਤ ਮੋਹਯੋ ਮੋਹ ਨੀ ਮਾਇਆ,
ਗਰਭ ਵਿੱਚ ਇਕਰਾਰ ਕੀਤਾ ਸੀ ਕਿ ਮਹਾਰਾ ਮੈਂ ਸਾਸ ਸਾਸ ਤੇਰਾ ਭਜਨ ਕਰਿਆ ਕਰੂੰ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰੂੰ, ਦਸਵਾਂ ਹਿੱਸਾ ਤੇਰੇ ਨਿਮਿਤ ਲਿਆ ਕਰਾਂਗਾ, ਉਹ ਇਕਰਾਰ ਇਹਨੂੰ ਭੁੱਲ ਗਏ ਹਨ।
ਜਨਮਤ ਮੋਹਯੋ ਮੋਹ ਨੀ ਮਾਇਆ,
ਮੋਹ ਵਾਲੀ ਜਿਹੜੀ ਮਾਇਆ ਹੈ ਜਮਦੇ ਨੂੰ ਇਸ ਨੂੰ ਮੋਹ ਲਿਆ। ਮਾਤਾ ਦੇ ਜੈਸੀ ਅਗਨ ਉਦੋਂ ਮੈਂ ਤੈਸੀ ਬਾਹਰ ਮਾਇਆ, ਮਾਇਆ ਦੇ ਸਭ ਇੱਕੋ ਜਿਹੀ ਕਰਦੇ ਖੇਲ ਵਿੱਚ ਆਇਆ। ਮਾਤਾ ਦੇ ਗਰਭ ਵਿੱਚ ਅੱਗ ਚਿੰਬੜੀ ਹੋਈ ਸੀ, ਮਹਾਰਾਜ ਸਿਮਰਨ ਕਰਕੇ ਅੱਗ ਤੋਂ ਬਚ ਰਿਹਾ ਸੀ, ਪਰ ਇਸ ਮਾਇਆ ਨੇ ਇਹੋ ਜਿਹਾ ਮੋਹ ਲਿਆ, ਲਿਵ ਛੁੱਟਦੀ ਲੱਗੀ ਕ੍ਰਿਸ਼ਨਾ, ਜਨਮ ਸਾਰ ਲਿਵ ਟੁੱਟ ਗਈ ਕ੍ਰਿਸ਼ਨਾ ਲੱਗ ਗਈ ਖਾਣ ਪੀਣ ਦੀ। ਇਸ ਪ੍ਰਕਾਰ ਜਾਂਦਾ ਹੋਇਆ ਮੋਹ ਨੀ ਮਾਇਆ ਨੇ ਇਸ ਨੂੰ ਮੋਹਤ ਕਰ ਲਿਆ ਹੈ। ਪਹਿਲੇ ਪਿਆਰ ਲੱਗਾ ਸਨ ਦੁੱਧ, ਦੂਜੇ ਮਾਏ ਬਾਪ ਕੀ ਸੁਧਾ ਦੀ ਹਾਲਤ ਹੋ ਗਈ।
ਗਰਭ ਕੁੰਡ ਮਹਿ ਉਰਦ ਤਪ ਕਰਤੇ,
ਗਰਭ ਦੇ ਕੁੰਡ ਵਿੱਚ ਅੱਗ ਦਾ ਕੁੰਡ ਸੀ ਜਿੱਥੇ ਗਰਭ ਵਿੱਚ ਉਹਦੇ ਚ ਉਰਦ ਉਲਟੇ ਲਮਕਦੇ ਸੀ, ਉਰਦ ਰੂਪ ਪਰਮੇਸ਼ਰ ਨੂੰ ਚੇਤੇ ਕਰਦੇ ਸੀ ਤੇ ਤਪੱਸਿਆ ਮਾਨੋ ਕਰ ਰਹੇ ਜਿਵੇਂ ਕੋਈ ਧੂਣੀਆਂ ਤਾਉਣ ਵਾਲਾ ਤਪੀਆ ਅੱਗ ਵਿੱਚ ਧੂਣੀ ਦਾ ਸੇਕਾ ਲਵੇ। ਐ ਗਰਭ ਦੀ ਅੱਗ ਵਿੱਚ ਸਾਡੀ ਚਮੜੀ ਪੱਕ ਰਹੀ ਸੀ, ਮਾਤਾ ਦੇ ਖਾਧੇ ਹੋਏ ਰੋੜ ਜੀ ਦੇ ਹਜਮ ਹੋ ਜਾਂਦੇ, ਇੰਨੀ ਤੇਜ਼ ਅੱਗ ਸੀ ਗਰਭ ਵਿੱਚ। ਉਸ ਉਲਟੇ ਲੰਕ ਦੇ ਮੁਖ ਤਲੇ ਪੈਰ ਉੱਪਰੇ ਵਸੰਦੋ ਘੋਸਲੇ ਥਾਂ ਮਾਰਨ ਚੇਤੇ ਕਰਦੇ ਸੀ, ਤਪੱਸਿਆ ਕਰਦੇ ਸੀ, ਚਿੱਤ ਜੋੜਿਆ ਹੋਇਆ ਸੀ ਸਾਡਾ ਪਰਮੇਸ਼ਰ ਵਿੱਚ।
ਸਾਸ ਸਾਸ ਸਿਮਰਤ ਪ੍ਰਭ ਰਹਿਤੇ,
ਜਾਂਦੇ ਸਾਹ ਛੇਵੇਂ ਮਹੀਨੇ ਕਹਿੰਦੇ ਹੈ, ਸੌ ਜਨਮ ਦਾ ਗਿਆਨ ਹੁੰਦਾ ਹੈ ਜਦੋਂ ਬੱਚਾ ਗਰਭ ਵਿੱਚ ਹੁੰਦਾ, ਜੋ ਜੋ ਕਰਮ ਕੀਤੇ ਹੈ ਉਸ ਵੇਲੇ ਭੈ ਕਰਕੇ ਫਿਰ ਸਵਾਸ ਸਵਾਸ ਵਾਹਿਗੁਰੂ ਨੂੰ ਸਿਮਰਨ ਕਰਦੇ ਰਹਿੰਦੇ ਸੀ, कदे भुलाउंदे नहीं सी किसे महाराज सानू कि तंग कोठरी चो कढ लै बाहर, मैं तेरा सिमरन करांगा, धर्म की किरत करके दसवां हिस्सा तेरे नियत दिया करांगा। ਕਿਉਂ ਸਵਾਸ ਸਵਾਸ ਸਿਮਰਦਾ ਰਹਿੰਦਾ ਸੀ ਆਉਂਦੇ ਜਾਂਦੇ ਨਾ ਪਰਮੇਸ਼ਰ ਨੂੰ।
ਉੜਜ ਪਰੇ ਜੋ ਛੋੜ ਛਡਾਨਾ,
ਜਦੋਂ ਜਮਦਾ ਮਾਇਆ ਮੋਹਣੀ ਨੂੰ ਮੋਹ ਲਿਆ, ਉਹ ਉੜਜ ਪਰੇ ਉਹਦੇ ਪਦਾਰਥਾਂ ਚ ਜੀਵ ਉੜਜ ਪਏ ਹੈ। ਜੋ ਛੋੜ ਛੁਡਾਨਾ, ਜਿਹੜੇ ਛੱਡ ਜਾਣੇ ਸੀ ਪਦਾਰਥ, ਉਹਨਾਂ ਜਿਹਨਾਂ ਪਦਾਰਥਾਂ ਨੇ ਇਹਨੂੰ ਛੱਡ ਜਾਣਾ ਸੀ ਉਹਨਾਂ ਦੇ ਉੱਤੇ ਲੱਗ ਗਿਆ ਹੈ। ਜਿਹੜੇ ਇਹਨੂੰ ਛੱਡ ਜਾਣੇ ਸੀ ਪਦਾਰਥ ਮਰ ਕੇ, ਤੇ ਜਿਹਨਾਂ ਪਦਾਰਥਾਂ ਨੂੰ ਪਤਾ ਲੱਗ ਪੂਰੀ ਹੋਈ ਇਹਨਾਂ ਨੂੰ ਛੱਡ ਜਾਣਾ ਸੀ, ਜਿਹਨਾਂ ਸੰਬੰਧੀਆਂ ਨੇ ਇਹਨੂੰ ਛੱਡ ਜਾਣਾ ਸੀ, ਜਿਹਨਾਂ ਸੰਬੰਧੀਆਂ ਨੇ ਇਹਨੂੰ ਛੱਡ ਜਾਣਾ ਸੀ, ਉਹਨਾਂ ਪਦਾਰਥਾਂ ਸੰਬੰਧੀਆਂ ਦੇ ਚਾਹੀਦਾ ਸੀ ਇਹਨੂੰ ਛੋੜਨਾ, ਤਿਆਗ ਕਰਨਾ, ਛੱਡਣਾ, ਪਰ ਇਹ ਉਹਨਾਂ ਵਿੱਚ ਪਰਚ ਗਿਆ, ਉਹਨਾਂ ਦੀ ਗਿਆ ਫਸ ਗਿਆ ਹੈ।
ਦੇਵਨ ਹਾਰ ਮਨ ਹੈ ਬਿਸਰਾਨਾ,
ਜਿਸ ਵਾਹਿਗੁਰੂ ਨੂੰ ਸੰਬੰਧੀ ਦਿੱਤੇ ਸੀ, ਜਿੰਦੀ ਇਹ ਤੂੰ ਬਾਬ ਮਹਿਤਾਰੀ, ਜਿੰਦੀ ਇਹ ਭਰਾਤ ਪੁੱਤ ਹਾਰੀ, ਜਿਸ ਵਾਹਿਗੁਰੂ ਨੂੰ ਸੰਬੰਧੀ ਦਿੱਤੇ ਸਨ, ਜਿਸ ਵਾਹਿਗੁਰੂ ਨੂੰ ਪਦਾਰਥ ਦਿੱਤੇ ਸੀ, ਜਿੰਦੀ
ਦੇਵਨ ਹਾਰ ਮਨ ਹੈ ਬਿਸਰਾਨਾ,
ਦੇਵਨ ਹਾਰ ਪਰਮੇਸ਼ਰ ਨੂੰ ਮਨ ਤੋਂ ਹੀ ਭੁਲਾ ਦਿੱਤਾ ਇਸ ਨੇ।
ਘਰ ਹੋ ਕਿਰਪਾ ਜਿਸ ਹੈ ਗੁਸਾਈ,
ਸਾਈਂ ਪਰਮੇਸ਼ਰ ਆਪ ਦਾਤੇ ਹੋ, ਕਿਰਪਾ ਦ੍ਰਿਸ਼ਟੀ ਧਾਰੋ ਜਿਨ੍ਹਾਂ ਦੇ ਉੱਪਰ ਆਪ।
ਇਤ ਉਤ ਨਾਨਕ ਤਿਸ ਬਿਸਰਹੁ ਨਾਹੀ,
ਉਹਨਾਂ ਨੂੰ ਇਤ ਇਸ ਲੋਕ ਵਿੱਚ ਆਇਆ ਹੋਇਆ, ਉੱਥੇ ਮਾਤਾ ਦੇ ਗਰਭ ਵਿੱਚ ਉਲਟੇ ਲਮਕਦੇ ਹੋਇਆ ਹਰ ਵਕਤ ਚੇਤੇ ਰਹਿੰਦੇ, ਉਹਨਾਂ ਨੂੰ ਕਦੇ ਭੁੱਲਦੇ ਨਹੀਂ ਹੋ ਸਕੇ ਪਾਤਸ਼ਾਹ। ਜਿਨ੍ਹਾਂ ਨੂੰ ਗਰਭ ਵਿੱਚ ਵੀ ਭੁੱਲ ਜਾਂਦਾ, ਕਈ ਜਨੂ ਗਰਭ ਸਿਰਖ ਰਿਹਾ, ਉਹ ਮਾਤਾ ਉਹਦੇ ਵਿੱਚ ਹੀ ਖੜ ਜਾਂਦੇ ਹਨਗੇ। ਸੋ ਇਸ ਲੋਕ ਵਿੱਚ ਵੀ, ਉਸ ਪਰਲੋਕ ਵਿੱਚ ਵੀ ਉਹਨਾਂ ਨੂੰ ਸੱਚੇ ਪਾਤਸ਼ਾਹ ਕਦੇ ਭੁੱਲਦੇ ਨਹੀਂ ਹੋ।
ਸਲੋਕ ਆਵਤ ਹੁਕਮ ਵਿਨਾਸ਼ ਹੁਕਮ,
ਅੰਤਰਜਾਮੀ ਫਰਮਾਉਂਦੇ ਆ, ਜਦੋਂ ਸਰੀਰ ਧਾਰ ਕੇ ਆਉਂਦਾ ਜੀਵ, ਉਦੋਂ ਵੀ ਹੁਕਮ ਵਿੱਚ ਹੀ ਆਉਂਦਾ ਵਾਹਿਗੁਰੂ ਦੇ ਵਿੱਚ। ਜਦੋਂ ਸਰੀਰ ਦਾ ਨਾਸ਼ ਹੋ ਜਾਂਦਾ ਹੈ, ਸਮਾਪਤੀ ਹੋ ਜਾਂਦੀ ਹੈ, ਪੂਰਾ ਹੋ ਗਿਆ ਕਹਿੰਦੇ ਹੈ, ਉਦੋਂ ਵਿਨਾਸ਼ ਵੀ ਹੁਕਮ ਵਿੱਚ ਹੀ ਹੁੰਦਾ ਹੈ।
ਆਗਿਆ ਭਿੰਨ ਨਾ ਕੋ,
ਮਹਾਰਾਜ ਦੀ ਆਗਿਆ ਤੋਂ ਭਿੰਨ ਵੱਖਰਾ ਕੋਈ ਨਹੀਂ, ਸਾਰਿਆਂ ਜੀਆਂ ਦੇ ਸਿਰ ਉੱਤੇ ਹੁਕਮ ਦਾ ਲੇਖ ਲਿਖਿਆ ਹੋਇਆ ਹੈ।
ਆਵਨ ਜਾਨ ਤੇ ਮਿਟੈ,
ਜਨਮ ਧਾਰ ਕੇ ਜਿਹੜਾ ਆਉਣਾ ਹੈ ਤੇ ਮਰ ਕਰਕੇ ਜਿਹੜਾ ਜਾਣਾ ਹੈ, ਉਹਨਾਂ ਪ੍ਰਾਣੀਆਂ ਦਾ ਮਿਲਦਾ ਹੈ।
ਨਾਨਕ ਜੇ ਮਨ ਸੋ,
ਜਿਹਨਾਂ ਦੇ ਮਨ ਸੋ ਪਰਮੇਸ਼ਰ ਜਿਹੜਾ ਪਰੋਖ ਹੋ ਕੇ ਪਾਲਣਾ ਕਰਨ ਵਾਲਾ, ਜੋ ਵੇਦ ਸ਼ਾਸਤਰਾਂ ਕਰਕੇ ਜਾਣਨੇ ਯੋਗ ਹੈ, ਉਹ ਜਿਹਨਾਂ ਦੇ ਮਨ ਚ ਵਸਿਆ ਹੋਇਆ ਹੈ।
ਪੌੜੀ ਏਊ ਜੀ ਬਹੁਤ ਗਰਭ ਵਾਸੇ,
ਹਜ਼ੂਰ ਫਰਮਾਉਂਦੇ ਹਨ ਇਹ ਜਿਹੜੇ ਜੀ ਜੰਤ ਹਨ, ਇਹ ਬਹੁਤ ਸਾਰੇ ਭਾਈ ਗਰਭ ਵਿੱਚ ਵਸਦੇ ਆਏ ਹਨ ਸਾਰੇ ਹੀ।
ਮੋਹ ਮਗਨ ਮੀਠ ਜੋਨ ਫਾਸੇ,
ਅਤੇ ਜਿਸ ਜਿਸ ਜੂਨ ਚ ਪਏ ਹੈ ਉਹ ਮੋਹ ਚ ਮਗਨ ਹੋ ਗਏ, ਉਹ ਜੂਨਾਂ ਚ ਫਸ ਕਰਕੇ ਮਿੱਠੀ ਜੂਨ ਲੱਗਦੀ ਹੈ, ਉਹ ਪਿਆਰੀ ਲੱਗਦੀ ਜੂਨ, ਕਦੇ ਛੱਡਣਾ ਨਹੀਂ ਚਾਹੁੰਦੇ। ਇੱਕ ਸ਼ਾਹੂਕਾਰ ਸੀ ਸਾਧ ਸੰਗਤ ਜੀ, ਉਹ ਪ੍ਰੇਮੀ ਸਰੀਰ ਛੱਡਣ ਲੱਗੇ ਨੂੰ ਪਤਾ ਲੱਗਾ ਕਿ ਮੇਰਾ ਜਿਹੜਾ ਜਨਮ ਹੈ ਇਹ ਸੂਰ ਦੇ ਘਰ, ਸੂਰ ਮੈਂ ਜਨਮ ਬਣਨਾ ਹੈ। ਉਸ ਵੇਲੇ ਆਪਣੇ ਪੁੱਤਰਾਂ ਨੂੰ ਕਹਿੰਦਾ ਵੀ ਮੇਰੇ ਪੁੰਨ ਜਿਹੜੇ ਹੈ ਉਹ ਪੁੰਨਾਂ ਨੇ ਕੋਈ ਹਾਰ ਵੇਚੀ ਹੈ, ਮੈਂ ਸੂਰੀ ਦਾ ਬੱਚਾ ਹੋ ਕੇ ਜੰਮੂੰਗਾ, ਮੇਰੀ ਨਿਸ਼ਾਨੀ ਇਹ ਹੋਵੇਗੀ, ਉਸ ਬੱਚੇ ਦੇ ਖੱਬੇ ਬੱਖੀ ਦੇ ਉੱਤੇ ਡੱਬ ਹੋਵੇਗਾ, ਮੈਨੂੰ ਤੁਸੀਂ ਮਾਰ ਲਈ। ਇਸ ਕਰਕੇ ਉਹ ਸੂਰ ਦੀ ਜੂਨ ਹੈ, ਜਦੋਂ ਮੇਰੀ ਛੁੱਟ ਗਈ ਫਿਰ ਪੁੰਨਾਂ ਦਾ ਫਲ ਮੈਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ। ਜਦੋਂ ਇਹ ਕਿਹਾ ਆਪਣੇ ਬੱਚਿਆਂ ਨੂੰ, ਤੇ ਉਹ ਜਿਸ ਵੇਲੇ ਉਹਨਾਂ ਚਾਂਬੜਾਂ ਦੇ ਜਾਂ ਜਿੱਥੇ ਜਿਹੜੇ ਸੂਰ ਰੱਖੇ ਹੋਏ ਸੀ ਉਹ ਸੂਰਾਂ ਵਾਲਿਆਂ ਦੇ ਜਾ ਕੇ ਵੇਖਿਆ, ਜਿਹੜੀ ਥਿੱਤ ਦਿੱਤੀ ਬਾਰ ਦਿੱਤਾ, ਉਹ ਬੱਚਾ ਜੰਮਿਆ ਡੱਬ ਉਸਦੇ ਖੱਬੀ ਬੱਖੀ ਤੇ ਸੀ, ਉਹਨੂੰ ਮਾਰਨ ਲੱਗੇ, ਚਿਚੜਾ ਕੇ ਉਸ ਨੂੰ ਕਿਹਾ, ਕਹਿੰਦਾ ਮੈਨੂੰ ਮਾਰੋ ਨਾ, ਮੈਨੂੰ ਇਹ ਜੂਨ ਸੂਰ ਦੀ ਪਿਆਰੀ ਲੱਗਦੀ ਹੈ, ਤੁਸੀਂ ਮੈਨੂੰ ਕਿਉਂ ਮਾਰਦੇ ਹੋ। ਸੋ ਗੁਰੂ ਮਹਾਰਾਜ ਸਾਹਿਬ ਇਸ ਕਰਕੇ ਬਚਨ ਕਹਿੰਦੇ ਹਨ,
ਮੋਹ ਮਗਨ ਮੀਠ ਜੋਨ ਫਾਸੇ,
ਇਹੋ ਜਿਹੇ ਮੋਹ ਚ ਮਸਤ ਹੋਏ ਹੈ, ਜਿਹੜੀ ਜਿਹੜੇ ਜੂਨੀ ਆਇਓ ਤੇ ਉਰਜਾਇਓ, ਉਹ ਜੂਨ ਹੀ ਮਿੱਠੀ ਲੱਗਦੀ ਹੈ, ਉਸਦੇ ਮੋਹ ਵਿੱਚ ਫਸੇ ਰਹਿੰਦੇ ਹਨ, ਉਸੇ ਜੂਨ ਨੂੰ ਪਿਆਰੀ ਜਾਣ ਕੇ ਉਸੇ ਜੀ ਪਰਚੇ ਰਹਿੰਦੇ ਹਨ।
ਇਨ ਮਾਇਆ ਤ੍ਰੈ ਗੁਣ ਵਸ ਕੀਨੇ,
ਤਿੰਨਾਂ ਗੁਣਾਂ ਦੇ ਜੀਵ ਜਿੰਨੇ ਹੈ, ਸਾਰੇ ਵਸ ਕੀਤੇ ਹੋਏ ਆਪਣੇ ਅਧੀਨ ਕੀਤੇ ਹੋਏ ਹਨ।
ਆਪਨ ਮੋਹ ਘਟੇ ਘਟ ਦੀਨੇ,
ਇਸ ਮਾਇਆ ਨੇ ਆਪ ਦਾ ਮੋਹ ਘਟ ਘਟ ਅੰਡ ਦੀ ਖਾਣੀ ਚ, ਜੇਰ ਦੀ ਖਾਣੀ ਚ, ਸਿਹਤ ਦੀ ਖਾਣੀ ਚ, ਉਤਪੁ ਦੀ ਖਾਣੀ ਚ, ਸਾਰਿਆਂ ਖਾਣੀਆਂ ਰੂਪੀ ਘਟਾਂ ਘਟਾਂ ਦਿੱਤਾ ਹੈ ਹਿਰਦਿਆਂ ਚ।
ਇਹ ਸਾਜਨ ਕਛ ਕਹੋ ਉਪਾਇਆ,
ਇਹ ਸੱਜਣ ਸੰਤ ਜਨੋ ਕੋਈ ਇਹ ਦੀ ਬਾਤ ਉਪਾਅ ਦੱਸਣਾ ਕਰੋ, ਕਰੋ ਇੱਕ ਕਹੋ ਹੈ, ਦੇਖੋ ਤਾਂ ਪਾਠ
ਕਹੋ,
ਬਹੁਤ ਸਾਰੇ ਕਰੋ ਪਾਠ ਕਰਦੇ ਸਿੰਘ ਇੱਥੇ, ਕਹੋ ਹੈ ਤੇ ਦੇਖੋ।
ਇਹ ਸਾਜਨ ਕਛ ਕਹੋ ਉਪਾਇਆ,
ਕਰੋ ਤਾਂ ਨੀ ਕਿਸੇ ਪੁੱਛ,
ਇਹ ਸਾਜਨ ਕਛ ਕਹੋ ਉਪਾਇਆ,
ਇਹ ਸੱਜਣ ਜਨੋ ਕੋਈ ਇਹੋ ਜਿਹਾ ਉਪਾਅ ਕਹੋ, ਕਥਨ ਕਰੋ ਦੱਸੋ ਆਪ,
ਜਾਂ ਤੇ ਤਰੋ ਵਿਖਮ ਇਹ ਮਾਇਆ,
ਇਸ ਕਰਕੇ ਜਿਹੜੀ ਕਠਿਨ ਮਾਇਆ ਹੈ ਇਸ ਤੋਂ ਅਸੀਂ ਤਰ ਜਾਈਏ, ਇਹ ਤਰੀ ਨਾ ਜਾਈ ਦੁੱਤਰ ਮਾਇਆ, ਬੜੀ ਕਠਿਨ ਮਾਇਆ ਹੈ। ਭਗਵਾਨ ਕਹਿ ਮਾਂ ਮਾਇਆ ਦੁਰਤਿਆ, ਮੇਰੀ ਮਾਇਆ ਬੜੀ ਦੁਸਤਰ ਹੈ, ਕਠਿਨ ਹੈ ਤਰਨੀ। ਇਸ ਪ੍ਰਕਾਰ ਉਹਦੇ ਬੰਨਦੇ ਆਪ ਬਚਨੀ ਕਵੀਜੀਆਂ ਮਹਾਰਾਜ ਦੇ ਬਚਨਾਂ ਨਾਲ ਬੰਨਦੀ ਹੈ, ਇਸ ਪ੍ਰਕਾਰ ਹੈ। ਆਪ ਹੀ ਬਲ ਦਿੰਦਾ ਮਾਇਆ ਨੂੰ ਤੇ ਆਪ ਹੀ ਕਹਿੰਦਾ ਮੇਰੀ ਕਠਿਨ ਹੈ ਤਰਨੀ ਮਾਇਆ, ਇਹ ਮਾਇਆ
ਜਾ ਤੇ ਤਰੋ ਵਿਖਮ ਇਹ ਮਾਇਆ,
ਸੰਤ ਜਨੋ ਇਹੋ ਜਿਹਾ ਉਪਾਅ ਕੋਈ ਦੱਸੋ ਜਿਸ ਕਰਕੇ ਕਠਿਨ ਹੈ ਜਿਹੜੀ ਮਾਇਆ ਇਸ ਤੋਂ ਤਰ ਜਾਈਏ।
ਕਰ ਕਿਰਪਾ ਸਤ ਸੰਗ ਮਿਲਾਏ,
ਸਤਿਗੁਰੂ ਸਾਹਿਬ ਉੱਤਰ ਦਿੰਦੇ ਹਨ, ਹੇ ਗੁਰਸਿੱਖੋ ਜਿਨ੍ਹਾਂ ਨੂੰ ਕਿਰਪਾ ਕਰਕੇ ਮੇਰੇ ਵਾਹਿਗੁਰੂ ਨੇ ਸਤ ਸਰੂਪ ਦੇ ਨਾਲ ਜਿਹੜੇ ਜੁੜੇ ਹੋਏ ਜਿਹੜੇ ਪੁਰਖ ਹੈ ਉਹਨਾਂ ਦੇ ਸਤਸੰਗ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ, ਇੱਕੋ ਨਾਮ ਹੁਕਮ ਹੈ, ਨਾਮ ਸਤਿਗੁਰ ਦੀ ਆ ਬੁਝਾਏ ਜੀਓ, ਐਸੀ ਸਤਸੰਗ ਵਿੱਚ ਮਿਲਾ ਦਿੱਤੇ ਹੈ ਜਿਹੜੇ।
ਨਾਨਕ ਤਾਕੈ ਨਿਕਟ ਨਾ ਮਾਏ,
ਕਹਿੰਦੇ ਉਹਨਾਂ ਦੇ ਭਾਈ ਮਾਇਆ ਨੇੜੇ ਨਹੀਂ ਆ ਸਕਦੀ, ਉਹ ਮਾਇਆ ਤੋਂ ਛੁਟਕਾਰਾ ਪਾ ਜਾਂਦੇ ਹਨ।
ਸਲੋਕ ਕਿਰਤ ਕਮਾਵਨ ਸੁਭ ਅਸੁਭ,
ਜਿਹੜੇ ਚੰਗੇ ਕਰਮ ਕੀਤੇ ਉਹ ਸੁਭ ਕਰਮ ਹਨ, ਜਿਹੜੇ ਸੁਭ ਭੈੜੇ ਕਰਮ ਕੀਤੇ ਉਹ ਸੁਭ ਹਨਗੇ। ਇਹ ਜੀਆਂ ਦੀ ਕਮਾਈ ਕਿਰਤ ਅਨੁਸਾਰ ਹੈ, ਚੰਗੇ ਮੰਦੇ ਜਿੰਨੇ ਕਰਮ
ਜੀਨੇ ਤਿੰਨ ਪ੍ਰਭ ਆਪ,
ਉਸ ਵਾਹਿਗੁਰੂ ਨੇ ਆਪ ਹੀ ਇਹਨਾਂ ਜੀਆਂ ਦੇ ਜਿਹੋ ਜਿਹੇ ਕਰਮ ਸੀ ਉਹਨਾਂ ਦੇ ਫਲ ਦੇਣ ਵਾਸਤੇ ਆਪ ਹੀ ਮੁਕਰਰ ਕਰਤਾ ਹੈ ਸਾਰਾ ਟਾਈਮ ਜਨਮਾਂ ਵਿੱਚ।
ਬਸ ਆਪਨ ਹਉ ਹਉ ਕਰੇ,
ਚੰਗੇ ਮੰਦੇ ਕਰਮਾਂ ਕਰਕੇ ਮਹਾਰਾਜ ਸਾਹਿਬ ਜੀ ਨੇ ਇਹਨੂੰ ਜੂਨ ਦਿੱਤੀ ਹੈ। ਇਹ ਪਸ਼ੂ ਆਪਣਾ ਮੈਂ ਬੜੇ ਚੰਗੇ ਕੰਮ ਕੀਤੇ ਹੰਕਾਰ ਕਰਦਾ ਤੇ ਭੈੜੇ ਕੰਮਾਂ ਨੂੰ ਰੱਬ ਦੇ ਜੁੰਮੇ ਲਾਉਂਦਾ, ਆਪਣੀ ਉਪਲਬਧ ਕਰਕੇ ਪਸ਼ੂ ਕਹਿੰਦਾ ਮੈਂ ਕੀਤੇ ਹੈ ਮੈਂ ਕੀਤੇ ਹੈ, ਐਸਾ ਸਮਝ ਹੈ ਜੀਵ।
ਨਾਨਕ ਬਿਨ ਹਰ ਕਹਾਂ ਕਮਾਰ,
ਕਹਿੰਦੇ ਹਰੀ ਦੀ ਸ਼ਰਨ ਤੋਂ ਬਗੈਰ ਕਿਵੇਂ ਮੁਕਤੀ ਦੇ ਸਾਧਨ ਕਮਾ ਸਕਦਾ, ਬਿਨਾਂ ਹਰੀ ਦੀ ਸੱਤਾ ਤੋਂ ਇਹ ਕੀ ਕਰਮ ਕਰ ਸਕਦਾ। ਇਸ ਕਰਕੇ ਜਿਸ ਕੀ ਆਸਾ ਤੁਸੀਂ ਸੌਂਪ ਕੇ ਰਿਹਾ ਨਿਰਵਾਣ, ਜਿਸ ਵਾਹਿਗੁਰੂ ਨੇ ਆਪਦੀ ਸੱਤਾ ਨਾਲ ਇਹ ਸਾਰੀ ਕਿਰਿਆ ਕਰਾਈ ਹੈ ਉਹਨੂੰ ਹੀ ਭੇਟਾ ਕਰ ਦੇਵੇ। ਉਹ ਕਹੇ ਤਵੇ ਕਰਮ ਕਹਾਂ ਕਮਾਵਨ ਕਰਿਆ, ਜਾਵੇ ਕਛੂ ਨਾ ਹੋਤਾ। ਇਸ ਪ੍ਰਕਾਰ ਮਹਾਰਾਜ ਨੂੰ ਅਰਪਣਾ ਕਰੇ ਸਾਰੇ ਕਰਮ ਜਿਹੜੇ ਹਨ। ਕ੍ਰਿਸ਼ਨ ਭਗਵਾਨ ਤਾਂ ਗੀਤਾ ਚ ਅਰਜੁਨ ਨੂੰ ਕਹੇ ਅਰਜੁਨ ਕਰਮ ਕਰਕੇ ਮਗਰੋਂ ਪਰਮੇਸ਼ੁਰ ਨੂੰ ਅਰਪ ਦੇਵੇ, ਮਹਾਰਾਜ ਕਹਿੰਦੇ ਆਪਣੇ ਹੀ ਨਾ ਮੰਨ ਕੇ ਪਹਿਲਾਂ ਕਰੇ।
ਨਾਨਕ ਬਿਨ ਹਰ ਕਹਾਂ ਕਮਾਰ,
ਬਗੈਰ ਕੀ ਕਮਾ ਸਕਦਾ, ਕੁਛ ਨੀ ਕਮਾਉਂਦਾ ਹੈ।
ਪੌੜੀ ਇਹ ਕਹੇ ਆਪ ਕਰਾਵਨ ਹਾਰਾ,
ਪਰਮੇਸ਼ੁਰ ਸੁਤੰਤਰ ਹੈ, ਬਾਕੀ ਜਿੰਨੇ ਜੀਵ ਜੰਤ ਕਰਮਾਂ ਦੇ ਪਤੰਤਰ ਹਨਗੇ। ਹਜ਼ੂਰ ਫਰਮਾਉਂਦੇ ਵਾਹਿਗੁਰੂ ਸੁਤੰਤਰ ਹੈ, ਕਰਮਾਂ ਦੇ ਅਧੀਨ ਨੀ ਪਰਮੇਸ਼ੁਰ।
ਇਹ ਕਹੇ ਆਪ ਕਰਾਵਨ ਹਾਰਾ,
ਆਪ ਪਰਮੇਸ਼ੁਰ ਹੈ ਸਾਰੇ ਜਗ ਤੋਂ ਕਰਾਉਣ ਵਾਲਾ ਕਿਰਿਆ।
ਆਪ ਹੈ ਪਾਪ ਪੁੰਨ ਬਿਸਥਾਰਾ,
ਜਿਨ੍ਹਾਂ ਅੰਦਰ ਤਮੋ ਗੁਣ ਦੀ ਪ੍ਰਧਾਨਤਾ ਉਹਨਾਂ ਅੰਦਰ ਪਾਪਾਂ ਨੂੰ ਫੈਲਾਉਣਾ ਕੀਤਾ ਹੈ, ਜਿਹਨੇ ਅੰਦਰ ਸਗੋ ਗੁਣ ਦੀ ਪ੍ਰਧਾਨਤਾ ਉਹਨਾਂ ਨੇ ਪੁੰਨਾਂ ਨੂੰ ਵਿਸਤਾਰਨਾ ਕੀਤਾ ਹੈ, ਇਹ ਗੁਣਾ ਕਰਕੇ ਪਾਪ ਤੇ ਪੁੰਨ ਨੂੰ ਆਪ ਹੀ ਵਿਸਤਾਰਿਆ ਫੈਲਾਇਆ ਹੈ।
ਇਹ ਯੁਗ ਜਿਤ ਜਿਤ ਆਪ
ਦੇ ਜੀਆਂ ਨੂੰ ਜਿਸ ਜਿਸ ਪਾਸੇ ਆਪ ਹੀ ਮਹਾਰਾਜ ਇਹਨਾਂ ਦੀ ਵਾਸ਼ਨਾ ਅਨੁਸਾਰ ਪ੍ਰੇਰ ਕੇ ਲਾਇਆ ਹੈ।
ਸੋ ਸੋ ਪਾਇਓ ਜੋ ਆਪ ਦੇਵਾਇਓ,
ਸੋ ਸੋ ਇਹਨਾਂ ਜੀਵਾਂ ਨੂੰ ਫਲ ਪਾਉਣਾ ਕੀਤਾ, ਜੋ ਜੋ ਆਪ ਨੇ ਉਹਨਾਂ ਦੇ ਕਰਮਾਂ ਦਾ ਫਲ ਪ੍ਰਦਾਤਾ ਹੋ ਕੇ ਦਬਾਉਣਾ ਕੀਤਾ ਹੈ।
ਹੋਆ ਕਾ ਅੰਤ ਨਾ ਜਾਣੈ ਕੋ,
ਉਸ ਪਰਮੇਸ਼ੁਰ ਦਾ ਅੰਤ, ਜੋ ਪਰਮੇਸ਼ੁਰ ਦਾ ਅੰਤ ਹੈ ਉਹ ਨੀ ਕੋਈ ਜਾਣ ਸਕਦਾ ਕਿ ਕਿਸੇ ਦੇ ਚਮੇੜੇ ਹੋਏ। ਮਹਾਰਾਜ ਕਹਿੰਦੇ ਨੇ ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਦੁੱਖ ਤੇ ਸੁਖ ਪੂਰਵਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦੇ ਫਲ ਹੈ। ਉਹ ਦਾਤੇ ਨੂੰ ਦਿੱਤੇ ਆ, ਉਹ ਜਾਣਦਾ, ਅਸੀਂ ਨਹੀਂ ਜਾਣਦੇ, ਅਸੀਂ ਮੁੱਕਰ ਪੈਂਦੇ ਹਾਂ।
ਅੰਤ ਨਾ ਜਾਣੇ
ਉਸ ਵਾਹਿਗੁਰੂ ਦੇ ਅੰਤ ਬਾਰਾਂ ਵਾਰ ਨੂੰ ਕੋਈ ਜਾਣ ਨਹੀਂ ਸਕਦਾ ਹੈ।
ਜੋ ਜੋ ਕਰੇ ਸੋ ਫੁਨ ਹੋ,
ਜੋ ਜੋ ਪਿੱਛੇ ਕਰਦਾ ਸੀ ਉਹ ਹੁੰਦਾ ਸੀ, ਜੋ ਜੋ ਕਰਦਾ ਹੁਣ ਹੁੰਦਾ ਹੈ, ਜੋ ਜੋ ਅੱਗੇ ਨੂੰ ਕਰੇਗਾ ਪੁਨਃ ਉਹ ਹੋਵੇਗਾ।
ਇੱਕ ਹੈ ਤੇ ਸਗਲਾ ਵਿਸਥਾਰਾ,
ਗੁਰੂ ਵਾਹਿਗੁਰੂ ਤੋਂ ਹੀ ਇਹ ਸਾਰੀ ਫਲਾਵਟ ਹੋਈ ਹੈ। 84 ਲੱਖ ਜੂਨ ਦੀ ਚਾਰ ਖਾਣੀਆਂ, ਚਾਰ ਯੁੱਗ ਆਦਿਕ,
ਨਾਨਕ ਆਪ ਸਵਾਰ ਮਹਾਰਾ,
ਜਿਹੜਾ ਵਾਹਿਗੁਰੂ ਆਪ ਹੀ ਜਿਨ੍ਹਾਂ ਨੂੰ ਗੁਰਮਤ ਬਖਸ਼ਦਾ ਹੈ, ਸਤਸੰਗਤ ਬਖਸ਼ਦਾ ਹੈ, ਕੁਸੰਗਤ ਤੋਂ ਬਚਾਉਂਦਾ ਹੈ, ਉਹਨਾਂ ਨੂੰ ਸਵਾਰਨ ਵਾਲਾ ਵੀ ਆਪ ਹੀ ਹੈ ਸਤਸੰਗਤ ਬਖਸ਼ ਕੇ। ਤੇ ਕੁਸੰਗੀ ਵਾਲੇ ਜਿਹੜੇ ਜੀਵਨ ਹੈ ਉਹਨਾਂ ਵਿਗੜਿਆਂ ਦਾ ਵਿਗੜਿਆਂ ਫਲ ਦੇਣ ਵਾਲਾ ਵੀ ਆਪ ਹੀ ਹੈ।
ਸਲੋਕ ਰਾਜ ਰਹੇ ਬਣਤਾ ਵਿਨੋਦ,
ਹੁਣ ਉਪਦੇਸ਼ ਦਿੰਦੇ ਹਨ, ਹੇ ਜੀਵ ਤੁਸੀਂ ਸਾਰਾ, ਤੁਹਾਨੂੰ ਗਿਆਨ ਦੀ ਸਮਝ ਹੈ, ਪਸ਼ੂ ਦਾ ਤੁਸੀਂ ਹੈ ਹੀ ਨਹੀਂ, ਚੰਗੇ ਮੰਦੇ ਦਾ ਪਾਪ ਹੁੰਦਾ ਸਾਰਾ ਗਿਆਨ ਹੈ, ਪਰ ਫੇਰ ਵੀ ਤੁਸੀਂ ਇਸ ਪਾਸੇ ਪਰਚ ਰਹੇ ਹੋ।
ਰਾਜ ਰਹੇ ਬਣਤਾ ਵਿਨੋਦ,
ਰਚ ਰਹੇ ਹੋ ਪ੍ਰਸੰਨ ਹੋ ਕਰਕੇ ਬਣਤਾ ਇਸਤਰੀ ਦੇ ਵਿਨੋਦ, ਅਨੇਕ ਪ੍ਰਕਾਰ ਦੇ ਕੌਂਤਕਾਂ ਵਿੱਚ,
ਕੁਸਮ ਰੰਗ ਬੇਖ ਸੂਰ,
ਇਹ ਜਿਹੜੇ ਤੁਸੀਂ ਸੁਖ ਮੰਨੇ ਹੈ, ਕੁਸਮ ਰੰਗ, ਜਿਸ ਪ੍ਰਕਾਰ ਕੁਸੁੰਬੇ ਦਾ ਰੰਗ ਹੁੰਦਾ ਹੈ, ਪਾਣੀ ਧੋ ਕੇ ਸਿਰਨਰ ਹੋਈ, ਕੁਸੁੰਬੇ ਦਾ ਰੰਗ ਪਾਣੀ ਪਏ ਤਾਂ ਝੱਟ ਹੀ ਲਹਿ ਜਾਂਦਾ ਹੈ, ਇਸ ਪ੍ਰਕਾਰ ਇਹ ਵਿਸ਼ਿਆਂ ਦਾ ਸਾਰਾ ਸ਼ੋਰ ਸ਼ਰਾਬਾ ਹੈ। ਵਿਸ਼ਿਆਂ ਦੇ ਸ਼ੋਰ ਰੌਲੇ ਚ ਪਏ ਹੋਏ, ਜਿਵੇਂ ਸੋਰਾ ਸਾਧ ਸੰਗਤ ਜੀ ਖੜ ਜਾਂਦਾ ਹੈ, ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਸਰੀਰ ਹੈ ਖੜ ਜਾਂਦੇ ਵਿਸ਼ਿਆਂ ਦੀ ਸੰਗਤ ਕਰਕੇ, ਇਹ ਕਿਸੇ ਦੇ ਅਚਲ ਨਹੀਂ ਰਹਿ ਸਕਦੇ। ਕੁਸਮ ਜੇ ਫੁੱਲ ਦੀ ਖੜਾਵਟ ਥੋੜੇ ਦਿਨ ਦੀ ਹੁੰਦੀ ਹੈ, ਮਗਰੋਂ ਫੁੱਲ ਮੁਰਝਾ ਜਾਂਦੇ ਹੈ, ਅਤੇ ਜਿਸ ਪ੍ਰਕਾਰ ਕੁਸਮ ਰੰਗ, ਜਿਵੇਂ ਕੁਸੁੰਬੇ ਦਾ ਰੰਗ ਕੱਚਾ ਹੁੰਦਾ ਹੈ, ਇਸ ਪ੍ਰਕਾਰ ਦਾ ਵਿਸ਼ਿਆਂ ਦਾ ਆਨੰਦ ਹੈ। ਅਤੇ ਜਿਹੜੇ ਵਿਸ਼ੇ ਹੈ ਸਾਰਾ ਸ਼ੋਰ ਸ਼ਰਾਬਾ ਰੌਲਾ ਹੀ ਹੈ, ਸ਼ੋਰੇ ਵੀ ਨੇ ਗਾਲ ਦੇਣ ਵਾਲੇ ਹਨ।
ਨਾਨਕ ਤੇ ਸਰਨੀ ਪੜੋ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਭਾਈ ਸ਼ਰਨ ਪੈਣਾ ਕਰੋ,
ਬਿਨਸ ਜਾਏ ਮੈਂ ਮੂਲ,
ਵਾਹਿਗੁਰੂ ਦੀ ਸ਼ਰਨ ਪਿਆ ਮੈਂ ਕੀ ਹਾਂ, ਜਿਹੜਾ ਜੇ ਆਪਣੇ ਆਪ ਨੂੰ ਮੰਨੀ ਬੈਠਾ ਹਾਂ, ਇਹ ਮੋਹਰੇ ਮੇਰੇ ਪਦਾਰਥ ਹੈ, ਪਦਾਰਥਾਂ ਦੀ ਮੇਰ ਤੇ ਦੇਹ ਦੀ ਮਮਤਾ ਹੰਗਤਾ, ਇਹ ਸਾਰੀ ਜਿਸ ਕਰਕੇ ਨਾਸ਼ ਹੋ ਜਾਵੇ।
ਪੌੜੀ ਰੇ ਮਨ ਬਿਨ ਹਰ ਜਹ ਰਚਹੋ,
ਮਨ ਨੂੰ ਸਿੱਖਿਆ ਦੇਈਏ ਹਜੂਰ ਲਿਲਵੀ ਆਉਂਦੀ ਹੈ, ਜਿਵੇਂ ਸੰਸਕ੍ਰਿਤ ਦੇ ਵਿੱਚ 52 ਅੱਖਰਾਂ ਚ ਇਸੇ ਪ੍ਰਕਾਰ ਉਚਾਰਨ ਕਰਦੇ ਹਨ। ਹੁਣ
ਪੌੜੀ ਹਰੇ ਮਨ ਬਿਨ ਹਰ ਜਹ ਰਚਹੋ,
ਮੇਰੇ ਪਿਆਰੇ ਮਨ ਹਰੀ ਤੋਂ ਬਗੈਰ ਜਿੱਥੇ ਤੂੰ ਜਿਨ੍ਹਾਂ ਪਦਾਰਥਾਂ ਚ ਰਚਦਾ ਹੈ,
ਤਹਿ ਬੰਧਨ ਪਾਰ,
ਉੱਥੇ ਤੈਨੂੰ ਬੰਨਣ ਹੀ ਪੈਂਦੇ ਹਨ, ਉਹਨਾਂ ਵਿੱਚ ਆਪ ਹੀ ਜਿਵੇਂ ਸ਼ੇਸ਼ ਦੇ ਵੀ ਜਿਹੜਾ ਪੈ ਜੇ ਉਹ ਵਿੱਚੇ ਜੜ ਜਾਂਦਾ, ਇਸੇ ਪ੍ਰਕਾਰ ਉੱਥੇ ਤੋਂ ਤੈਨੂੰ ਬੰਨਣ ਪੈ ਰਹੇ ਹਨ।
ਇਹ ਵਿਦਕਤ ਹੂੰ ਨਾ ਛੂਟੀ ਹੈ,
ਇਸੇ ਵਿੱਚ ਮਿਲਣੇ ਕਰਕੇ ਜਿਸ ਨੂੰ ਵਿਧੀ ਰੂਪ ਜਾਣ ਕੇ ਉਹਨੂੰ ਗ੍ਰਹਿਣ ਕਰਦਾ ਹੈ, ਜਿਸ ਵਿਧੀ ਵਿੱਚ ਪੈ ਕੇ ਕਿਸੇ ਪ੍ਰਕਾਰ ਛੁਟਕਾਰਾ ਨਹੀਂ ਹੋਣਾ।
ਸਾਕਤ ਤੇਉ ਕਮਾਰ,
ਕਮਾਉਂਦੇ ਉਹਨਾਂ ਕਰਮਾਂ ਨੂੰ, ਜਿਸ ਕਰਕੇ ਫਸਣ ਕੀ ਵਿਦ ਸਭ ਕੋ ਜਾਣੈ, ਛੁੱਟਣ ਕੀ ਕੋਈ।
ਹਾਂ ਹਾਂ ਕਰਤੇ ਕਰਮ ਰਤ,
ਇਹ ਜਿਹੜੇ ਕਰਮ ਕਰਦੇ ਹੈ, ਹਾਂ ਮੈਂ ਇਹ ਕਰਮ ਕੀਤਾ ਹੈ, ਮੈਂ ਇਹ ਕਰਮ ਕੀਤਾ ਹੈ, ਇਸ ਪ੍ਰਕਾਰ ਕਰਮਾਂ ਵਿੱਚ, ਸਕਾਮ ਕਰਮਾਂ ਵਿੱਚ, ਨਿਖਿਧ ਕਰਮਾਂ ਵਿੱਚ ਰੱਬ ਪ੍ਰੀਤੀ ਕਰਦੇ ਹਨ।
ਤਾਕੋ ਭਾਰ ਅਫਾਰ,
ਉਹਨਾਂ ਕਰਮਾਂ ਦਾ ਭਾਰ ਜਿਹੜਾ ਹੈ ਫਲ ਬੜਾ ਅਫੜ ਹੋਵੇਗਾ, ਪਕੜਿਆ ਨਹੀਂ ਜਾਣਾ। ਭੋਗੇ ਬਿਨਾਂ ਅਵਸਮੇ ਭੁਗਤਦਿਓ ਕੀਰਤਨ ਕਰਨ ਸੁਭਾਸੋਂ, ਉਹ ਭੁਗਤਣਾ ਖੀਰ ਤੇ ਭੋਗੇ ਤੋਂ ਬਗੈਰ ਨਾਸ਼ ਨਹੀਂ ਹੋਣੇ ਜਿਹੜੇ ਕਰਮ ਹੈ, ਉਹਨਾਂ ਹੋਂ ਹੋਂ ਕਰਕੇ ਕਰਮਾਂ ਵਿੱਚ ਮੈਂ ਇਹ ਕਰਮ ਕੀਤਾ, ਮੈਂ ਇਹ ਕਰਮ ਕੀਤਾ, ਉਹਨਾਂ ਕਰਮਾਂ ਚ ਪ੍ਰੀਤੀ ਕਰਦਾ ਹੈ।
ਤਾਕੋ ਭਾਰ ਅਫਾੜ,
ਉਹਦਾ ਭਾਰ ਬੜਾ ਅਫਾੜ ਹੋਵੇਗਾ, ਅਫੜ ਹੋਵੇਗਾ, ਪਕੜਿਆ ਨਹੀਂ ਜਾਵੇਗਾ, ਅਸਹਿ ਭਾਰ ਹੋਵੇਗਾ।
ਪ੍ਰੀਤ ਨਹੀਂ ਜਾਓ ਨਾਮ ਸਿਓ,
ਉਸ ਭਾਰ ਤੋਂ ਬਚੋਗੇ ਕਿਵੇਂ, ਜਿੰਨਾ ਚਿਰ ਮਹਾਰਾਜ ਦੇ ਨਾਮ ਚ ਪ੍ਰੀਤੀ ਨਹੀਂ ਲੱਗੀ।
ਤਾਂ ਏਹੂ ਕਰਮ ਵਿਕਾਰ,
ਜਿੰਨਾ ਚਿਰ ਇਹ ਜਿਹੜੇ ਕਰਮ ਸਾਰੇ ਵਿਕਾਰਾਂ ਦੇ ਤਬਦੀਲੀ ਦੇ ਦੇਣ ਵਾਲੇ ਹੈ, ਜੂਨਾਂ ਚ ਭਰਮਾਉਣ ਵਾਲੇ ਹੈ। ਅੰਤ ਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰ, ਸਰਬ ਜੋਨ ਬਲ ਵਾਲਾ ਅਵਤਾਰ ਹੈ, ਇਹ ਵਿਕਾਰ ਅਵਸਥਾ ਨੂੰ ਪ੍ਰਾਪਤ ਕਰਨ ਵਾਲੇ ਹੈ, ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹਨ। ਬੇਕਾਰ ਦੂਜੀਆਂ ਕਾਰਾਂ ਹਨ, ਬੇਕਾਰ ਖੋਟੀਆਂ ਕਾਰਾਂ ਹਨ। ਇਹ
ਵਾਧੇ ਜਮ ਕੀ ਜੇਵਰੀ,
ਜਿਹੜੇ ਹੈ ਜਮਾਂ ਦੀ ਜੇਵੜੀ ਰੱਸੀ ਵਿਚ ਫਾਹੀ ਵਿਚ ਅੰਤ ਨੂੰ ਵੱਧ ਜਾਂਦੇ ਹਨ।
ਮਿੱਠੀ ਮਾਇਆ ਰੰਗ,
ਮਾਇਆ ਨੂੰ ਮਿੱਠੀ ਜਾਣ ਕੇ ਰੰਗ ਆਨੰਦ ਮਾਣਦੇ ਹੈ, ਇਹਦੇ ਚ ਰੰਗ ਪ੍ਰੇਮ ਦਾ ਆਇਆ ਹੈ, ਇਹਨਾਂ ਰੰਗੇ ਹੈ ਚਿੱਤ
ਭ੍ਰਮ ਕੇ ਮੋਹੇ,
ਮਿੱਠੇ ਤੇਲੀਏ ਦੀ ਨਿਆਈ ਜ਼ਹਿਰ
ਭ੍ਰਮ ਕੇ ਮੋਹੇ ਨਹਿ ਬੁਝੈ,
ਮੋਹੇ ਜੀਵ ਸਮਝਦੇ ਨੀ ਹਨ।
ਸੋ ਪ੍ਰਭ ਸਾਧੂ ਸੰਗ,
ਮੇਰਾ ਵਾਹਿਗੁਰੂ ਫਲ ਪ੍ਰਦਾਤਾ ਸਦਾ ਨਾਲ ਹੈ, ਉਸ ਨੂੰ ਸਮਝਦੇ ਨੀ ਹਨ।
ਲੇਖਾ ਗਣਿਤ ਨਾ ਛੁੱਟੀ ਹੈ,
ਲੇਖੇ ਕਰਦੇ ਰਹੀਏ, ਹਿਸਾਬ ਕਿਤਾਬ ਕਰਦੇ ਰਹੀਏ, ਤੇ ਗਿਣਤੀਆਂ ਵਿੱਚ ਪੈ ਰਹੀ ਹੈ, ਗਿਣਤੀ ਜਿਤਾਉਂਦੇ ਰਹੀਏ। ਗਿਣਤੀ ਦਾ ਮਤਲਬ ਹੈ ਕਿ ਮੈਂ ਯਾਰ ਐ ਕਰਮ ਕਿੰਨੇ ਕੀਤੇ ਹੈ, ਮੈਂ ਇਤਨੇ ਕਰਮ ਕੀਤੇ ਹੈ, ਇਹਨਾਂ ਫਲ ਮੈਨੂੰ ਕੁਛ ਵੀ ਨਹੀਂ ਦਿੱਤਾ ਪਰਮੇਸ਼ਰ ਨੇ, ਜਿਤਾਉਂਦੇ ਰਹੀਏ ਜੇ ਕਰਕੇ, ਤੇ ਲੇਖਾ ਕਰ ਰਹੀਏ ਆਪਣੇ ਕਰਮਾਂ ਧਰਮਾਂ ਦਾ, ਕਿਉਂ ਛੁਟਕਾਰਾ ਨਹੀਂ ਹੋ ਸਕਦਾ, ਮੁਕਤ ਨਹੀਂ ਹੋਈਗਾ।
ਕਾਚੀ ਭੀਤ ਨਾ ਸੁਧ,
ਕੱਚੀ ਜਿਹੜੀ ਕੰਧ ਆ ਉਹਦੇ ਜਿੰਨਾ ਪਾਣੀ ਪਾਈ ਉਹ ਵਿੱਚੋਂ ਖਾਰ ਨਿਕਲ ਕੇ ਮਿੱਟੀ ਨਿਕਲਦੀ ਰਹਿੰਦੀ ਹੈ, ਉਹ ਸ਼ੁੱਧ ਪਵਿੱਤਰ ਨਹੀਂ ਹੋ ਸਕਦੀ। ਕੱਚੀ ਜਿਹੜੀ ਹੈ ਉਹ ਸੰਖ ਮਰ ਮਰ ਦੀ ਨਹੀਂ ਆਈ, ਸਾਫ਼ ਚਿੱਟੀ ਨਹੀਂ ਨਿਕਲ ਸਕਦੀ। ਇਵੇਂ ਕੱਚੀ ਇਹ ਕੰਧ ਹੀ ਨਹੀਂ ਆਈ ਦੇਹ ਹੈ, ਇਹਦੇ ਵਿੱਚੋਂ ਹਰ ਵਕਤ ਮੈਲ ਨਾਸਾਂ ਵਿੱਚੋਂ ਅਤੇ ਮਲ ਪਿਸ਼ਾਬ ਆਦਿਕ ਨਿਕਲਦੇ ਰਹਿੰਦੇ, ਕਦੇ ਸ਼ੁੱਧ ਨਹੀਂ ਹੁੰਦੀ। ਕਿੰਨਾ ਸਫਾ ਕਰੋ ਹੁਣੀ ਹੋਰ ਮੈਲ ਨਿਕਲਦੀ ਹੈ।
ਜਿਸ ਹੈ ਬੁਝਾਏ ਨਾਨਕਾ,
ਸਤਿਗੁਰੂ ਜੀ ਕਹਿੰਦੇ ਜਿਹਨਾਂ ਨੂੰ ਬੁਝਾ ਦੇਵੇ ਸਮਝਾ ਦੇਵੇ, ਹੇ ਪਿਆਰੇ
ਇਹ ਗੁਰਮੁਖ ਨਿਰਮਲ ਬੁੱਧ,
ਉਹਨਾਂ ਗੁਰਮੁਖਾਂ ਨੂੰ ਉਜਲ ਬੁੱਧੀ ਪ੍ਰਾਪਤ ਹੁੰਦੀ ਹੈ, ਸ਼ੁੱਧ ਬੁੱਧ ਹੁੰਦੀ ਹੈ। ਇਹਦੇ ਉੱਤੇ ਸਾਧ ਸੰਗਤ ਸ਼ੰਕਾ ਕਰਦੇ ਕਈ, ਜਿਹੜੀ ਕੱਚੀ ਕੰਧ ਆ ਉਹਦੇ ਪਾਣੀ ਪਾਈਏ ਤੇ ਸ਼ੁੱਧ ਹੋ ਜਾਂਦੀ ਹੈ, ਪਰ ਇਹ ਤੇ ਵਿਚਾਰ ਇਹ ਹੈ ਸਾਧ ਸੰਗਤ ਜੀ, ਜਿਵੇਂ ਗੁਹਾ ਹਿੰਦੂਆਂ ਨੇ ਗੋਬਰ ਦਾ ਚੌਂਕਾ ਸੁੱਚਾ ਮੰਨਿਆ, ਕਬੀਰ ਨੇ ਕਿਹਾ ਗੋਬਰ ਜੂਠਾ ਚੌਂਕਾ ਜੂਠਾ ਜੂਠੀ ਦੀਨੀ ਕਾਰਾ, ਗੁਰਮਤ ਵਿੱਚ ਗੋਹੇ ਨੂੰ ਸੁੱਚਾ ਨਹੀਂ ਮੰਨਿਆ ਗਿਆ, ਸੋ ਗੋਹੇ ਦਾ ਪੋਚਾ ਦੇਣਾ ਯੋਗ ਨਹੀਂ ਹੈ। ਇਸੇ ਪ੍ਰਕਾਰ ਮੁਸਲਮਾਨਾਂ ਲੋਟੇ ਨੂੰ ਸੁੱਚਾ ਮੰਨਿਆ, ਉਹਦੇ ਨਾਲ ਹੀ ਜੰਗਲਾਂ ਦੇ ਹੱਥ ਹੋ ਲੈਂਦੇ, ਉਹਦੇ ਨਾਲ ਹੀ ਪੰਜ ਇਸ਼ਨਾਨਾ ਕਰ ਲੈਂਦੇ ਹੈ, ਉਹਨਾਂ ਦੇ ਮਤ ਸੁੱਚਾ ਹੋਣਾ ਕਿ ਉੱਤੋਂ ਪਾਣੀ ਪੈਂਦਾ, ਪਿਸ਼ਾਬ ਵਾਲਾ ਪਾਣੀ ਵੀ ਉੱਤੋਂ ਹੀ ਪੈਂਦਾ ਹੈ ਨਾ। ਸੋ ਇਸ ਪ੍ਰਕਾਰ ਦੀ ਹਾਲਤ ਉਹਨਾਂ ਦੇ ਅੰਦਰ ਹੀ ਗਿਆਨ ਹੈ, ਇਹ ਅਸੂਲ ਦੇ ਅਨੁਸਾਰ ਨਹੀਂ। ਇਹ ਮਿੱਟੀ ਉਹਨਾਂ ਨੇ ਸ਼ੁੱਧ ਸਮਝੀ ਹੈ, ਕੱਚੀ ਜਿਹੜੀ ਉਹ ਸ਼ੁੱਧ ਨਹੀਂ, ਉਸਨੂੰ ਪਵਿੱਤਰ ਨਹੀਂ, ਗਾਰਾ ਵਿੱਚੋਂ ਨਿਕਲਦਾ ਰਹਿੰਦਾ ਹੈ।
ਜਿਸ ਇਹ ਬੁਝਾਏ ਨਾਨਕਾ,
ਜਿਸਦੇ ਤਾਈ ਮਹਾਰਾਜ ਸਾਹਿਬ ਕਹਿੰਦੇ ਬੁਝਾ ਦਿੰਦੇ ਸਮਝਾ ਦਿੰਦੇ, ਇਹ ਪਿਆਰਿਆ
ਇਹ ਗੁਰਮੁਖ ਨਿਰਮਲ ਬੁੱਧ,
ਉਹਨਾਂ ਨੂੰ ਗੁਰਮੁਖਾਂ ਨੂੰ ਨਿਰਮਲ ਕਰਨ ਵਾਲੀ ਅੰਮ੍ਰਿਤ ਨਾਮ ਨਾਲ ਨਿਰਮਲ ਹੋਈਦਾ, ਉਹਨੂੰ ਬੁੱਧ ਪ੍ਰਾਪਤ ਹੁੰਦੀ ਹੈ। ਸਾਹਿਬ ਕਬੀਰ ਜੀ ਇੱਕ ਵਾਰੀ ਹਰਿਦੁਆਰ ਦੇ ਵਿੱਚ ਯਾਤਰਾ ਕਰਨ ਵਾਸਤੇ ਆਏ, ਇੱਕ ਪੰਡਿਤ ਸੀ ਉਹਨਾਂ ਦਾ ਗੋਸ਼ਟੀ, ਉਹ ਸੋਚ ਹੋ ਕੇ ਆਇਆ ਤੇ ਕਬੀਰ ਸਾਹਿਬ ਕਹਿਣ ਲੱਗਾ ਪੰਡਿਤ ਜੀ ਰਾਮ ਰਾਮ ਬੋਲੇ ਹੀ ਨਾ, ਅਤੇ ਫਿਰ ਉਹਨੇ ਹੱਥੋਂ ਧੋ ਲਏ, ਹੱਥ ਮਾਂਜੇ, ਕੂਹਣੀਆਂ ਤੱਕ ਕੁੜਲਾ ਵਰਤਾ ਕੀਤਾ, ਇਸ਼ਨਾਨ ਕੀਤਾ, ਫਿਰ ਕਬੀਰ ਕਹਿੰਦਾ ਪੰਡਿਤ ਜੀ ਰਾਮ ਰਾਮ। ਕਬੀਰ ਸਾਹਿਬ ਨੂੰ ਕਹਿੰਦਾ ਪੰਡਿਤ ਕਿ ਕਬੀਰ ਤੂੰ ਕਮਲਾ ਨਹੀਂ ਹੋ ਗਿਆ? ਕਹਿੰਦੇ ਕਿਉਂ? ਅਕੇ ਮੈਂ ਵੇਖ ਸੋਚਾਚਾਰ ਗਿਆ ਸੀ, ਉਦੋਂ ਰਾਮ ਰਾਮ ਕਿਵੇਂ ਕਹਿੰਦਾ, ਰਾਮ ਰਾਮ ਮੈਂ ਸੁੱਚਾ ਹੋ ਕੇ ਕਿਹਾ। ਕਹਿੰਦੇ ਅੱਛਾ, ਸੁੱਚੇ ਕਿਵੇਂ ਹੋਈਗਾ? ਕਹਿੰਦੇ ਮਿੱਟੀ ਦੇ ਪਾਣੀ ਨਾਲ, ਤੇ ਪਾਣੀ ਕਿਵੇਂ ਨਿਰਮਲ ਹੁੰਦਾ? ਕਹਿੰਦੇ ਹਵਾ ਨਾਲ। ਹਵਾ ਕਾਹਦੇ ਨਾਲ ਨਿਰਮਲ ਹੁੰਦੀ ਹੈ? ਨਾਮ ਨਾਲ। ਫਿਰ ਉਹ ਨਾਮ ਤਾਂ ਮੈਂ ਤੈਨੂੰ ਪਹਿਲਾਂ ਕਹੀ ਜਾਂਦਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਮਹਾਰਾਜ ਦਾ ਨਾਮ ਹੀ ਸੁੱਚਾ ਹੈ।
ਜਿਸ ਇਹ ਬੁਝਾਏ ਨਾਨਕਾ,
ਜਿਸਦੇ ਤਾਈ ਮਹਾਰਾਜ ਸਾਹਿਬ ਕਹਿੰਦੇ ਬੂਝ ਦੇ ਦਿੰਦੇ ਸਮਝਾ ਦਿੰਦੇ ਹਨ,
ਇਹ ਗੁਰਮੁਖ ਨਿਰਮਲ ਬੁੱਧ,
ਉਹਨਾਂ ਨੂੰ ਗੁਰਮੁਖਾਂ ਨੂੰ ਉਜਲ ਪਰਮੇਸ਼ਰ ਦਾ ਨਾਮ ਜਪ ਕੇ ਨਿਰਮਲ ਬੁੱਧੀ ਪ੍ਰਾਪਤ ਦੀ ਇੱਥੇ ਪਰ ਸਿਮਰਨ ਕਰਦੇ ਹਨ ਉਹ।